ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲਾ ਮਿਲਿਆ ਪਰਵਾਣ, ਨਾ ਤਿਸ ਮਾਰਣ ਨਾ ਆਵਣ ਜਾਣ, ਠਾਕੁਰ ਮਹਿ ਦਾਸ ਦਾਸ ਮਹਿ ਸੋਏ, ਜਹ ਦੇਖਾ ਤਹ ਅਵਰ ਨਾ ਕੋਏ, ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ, ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ, ਦਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਨਮਾਨ ਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਕਰੋ ਪਵਿੱਤਰ। ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਵਡਭਾਗੀ ਹੋ, ਸਤਿਗੁਰੂ ਦੀ ਰਹਿਮਤ ਦਾ ਸਦਕਾ ਹਰ ਰੋਜ਼ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪਹੁੰਚ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸਾਹਿਬਾਨ ਦਾ ਬਖਸ਼ਿਸ਼ ਕੀਤਾ ਪਵਿੱਤਰ ਹੁਕਮਨਾਮਾ, ਸਤਿਗੁਰੂ ਦੇ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਸੁਣਨ ਦਾ ਸੁਭਾਗ ਹਰ ਰੋਜ਼ ਵਿਲਾ ਨਾਗਾ ਆਪ ਸੰਗਤ ਨੂੰ ਪ੍ਰਾਪਤ ਹੁੰਦਾ ਹੈ। ਜਿੱਥੇ ਇਸ ਅਸਥਾਨ 'ਤੇ ਆਪ ਲਾਹਾ ਲੈਂਦੇ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠੇ ਵੀ ਬਹੁਤ ਗੁਰਮੁਖ ਗੁਰਸਿੱਖ ਮਾਈ ਭਾਈ ਇਸ ਪਾਵਨ ਪਵਿੱਤਰ ਅਸਥਾਨ ਤੋਂ ਗੁਰੂ ਸ਼ਬਦ ਦੀ ਮੁੱਖ ਵਾਕ ਦੀ ਕਥਾ ਵਿਚਾਰ ਹਰ ਰੋਜ਼ ਸੁਣ ਕੇ ਲਾਹਾ ਲੈਂਦੇ ਹਨ। ਆਓ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੇਰੇ ਸਮਰੱਥ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਅੱਜ ਜੋ ਬਖਸ਼ਿਸ਼ ਕੀਤੀ ਹੈ, ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਸ ਮੁੱਖ ਵਾਕ ਦੀਆਂ ਪਹਿਲੀਆਂ ਪੰਗਤੀਆਂ ਆਪ ਸਰਵਣ ਕੀਤੀਆਂ ਹਨ। ਇਹ ਮੁੱਖ ਵਾਕ ਪਰਮ ਕਿਰਪਾਲੂ ਜਗਤ ਗੁਰੂ ਦੀਨ ਦੁਨੀਆ ਦੇ ਮਾਲਕ ਜੋ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀਪ ਆਇਓ ਗੁਰਸਿੱਖ ਹੈ ਸੰਗ ਰਿਹੋ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿੰਮਲ ਅਵਤਰਿਓ ਅੰਗਦ ਲਹਿਨੇ ਸੰਗ ਹੋ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸ਼ਰਨ ਤੋ। ਆਪ ਜੋ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਅੰਦਰ ਜਗਤ ਜੀਆਂ ਨੂੰ ਤਾਰਨ ਲਈ ਪ੍ਰਗਟ ਹੋਏ ਹਨ, ਉਸ ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਅਸ਼ਟਪਦੀਆਂ ਦੇ ਰੂਪ ਵਿੱਚ ਧਨਾਸ਼ਰੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 686 ਦੇ ਉੱਤੇ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਇਸ ਸ਼ਬਦ ਦੇ ਅੰਦਰ ਆਰੰਭ ਵਿੱਚ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ ਉਸ ਕਰਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨਾਲ ਮਿਲਿਆ ਹੋਇਆ ਕੌਣ ਪ੍ਰਵਾਨ ਹੈ। ਗੁਰੂ ਪਿਆਰਿਓ, ਮਨੁੱਖ ਜਨਮ ਪ੍ਰਾਪਤ ਤਾਂ ਉਸ ਦੇ ਮਿਲਾਪ ਵਾਸਤੇ, ਉਹਦੇ ਮਿਲਣ ਵਾਸਤੇ ਹੀ ਮਿਲਿਆ ਹੈ। ਆਪਾਂ ਹਰ ਰੋਜ਼ ਪੰਚਮ ਗੁਰਦੇਵ ਦੇ ਪਾਵਨ ਬੋਲ ਸੰਧਿਆ ਦੇ ਸਮੇਂ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਸਮੇਂ ਪੜ੍ਹਦੇ ਸੁਣਦੇ ਹਾਂ। ਗੁਰਦੇਵ ਨੇ ਹੁਕਮ ਕੀਤਾ ਹੈ ਗੋਬਿੰਦ ਮਿਲਣ ਕੀ, ਇਹੋ ਤੇਰੀ ਬਰੀਆ। ਨਾਲੇ ਵੀ ਕਿਹਾ ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਵਰ ਨਾਮ। ਨਾਲ ਗੁਰਬਾਣੀ ਅੰਦਰ ਗੁਰਦੇਵ ਨੇ ਇਹ ਵੀ ਦੱਸਿਆ ਹੈ ਇਹੋ ਹੀ ਸਮਾਂ ਹੈ ਉਸ ਨੂੰ ਮਿਲਣ ਵਾਸਤੇ, ਜੇ ਸਮਾਂ ਖੁੰਝਾਲਿਆ ਫਿਰ ਮਿਲਾਪ ਨਹੀਂ। ਫਿਰ ਤਾਂ ਜਿਵੇਂ ਮਨੁੱਖ ਜੇ ਕਿਤੇ ਪੌੜੀ ਦੇ ਉੱਪਰ ਜਿਵੇਂ ਚੜ੍ਹਦਾ ਹੋਵੇ, ਅੱਜ ਵੀ ਬਹੁਤ ਥਾਈਂ ਐਸੀਆਂ ਘਰਾਂ 'ਚ ਹਨ, ਪਰ ਪੁਰਾਣੇ ਸਮੇਂ ਦੇ ਅੰਦਰ ਆਮ ਪੌੜੀਆਂ ਲੱਕੜ ਦੀਆਂ ਹੀ ਮਕਾਨਾਂ ਨੂੰ ਲੱਗੀਆਂ ਹੁੰਦੀਆਂ ਸਨ। ਇੱਕ ਇੱਕ ਡੰਡਾ ਕਰਕੇ ਮਨੁੱਖ ਤਾਂ ਨੂੰ ਉੱਪਰ ਨੂੰ ਚੜ੍ਹਦਾ ਸੀ, ਪਰ ਉਸ ਪੌੜੀ ਦੇ ਉੱਤੇ ਚੜ੍ਹਨਾ ਸੌਖਾ ਨਹੀਂ ਸੀ ਹੁੰਦਾ, ਬੜਾ ਸੁਚੇਤ ਹੋ ਕੇ ਉਸ ਪੌੜੀ 'ਤੇ ਚੜ੍ਹਨਾ ਪੈਂਦਾ ਸੀ। ਜੇ ਕਿਤੇ ਉਸ ਪੌੜੀ 'ਤੇ ਸਿਖਰ 'ਚ ਜਾ ਕੇ ਥੋੜ੍ਹਾ ਜਿਹਾ ਪੈਰ ਖਿਸਕ ਗਿਆ, ਹੱਥ ਛੁੱਟ ਗਏ, ਤਾਂ ਫਿਰ ਮਨੁੱਖ ਥੱਲੇ ਗਿਰਦਾ ਸੀ। ਇਸੇ ਤਰ੍ਹਾਂ ਗੁਰਦੇਵ ਨੇ ਬਾਣੀ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ, ਹੁਕਮ ਕੀਤਾ ਵੀ ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ, ਦੁੱਖ ਪਾਏ ਦਾ ਮਿਲਾਪ ਦੀ ਗੱਲ ਤਾਂ ਕਿਧਰੇ ਰਹਿ ਗਈ। ਇੱਥੋਂ ਹੱਥ ਛੁਟਕ ਗਿਆ, ਜੇ ਇਹ ਖੁੰਝ ਗਿਆ ਇਸ ਟਿਕਾਣੇ ਤੋਂ ਥਿੜਕ ਗਿਆ, ਮਿਲਾਪ ਨਾ ਹੋਇਆ, ਫਿਰ 84 ਦੇ ਚੱਕਰ ਦੇ ਅੰਦਰ ਹੀ ਮਨੁੱਖ ਭਰਮਣ ਵਿੱਚ ਪਿਆ ਹੋਇਆ ਭਟਕਦਾ ਰਹਿੰਦਾ ਹੈ। ਮਨੁੱਖ ਯਤਨ ਹਰ ਕੋਈ ਕਰਦਾ ਹੈ ਵੀ ਮੈਂ ਉਸ ਨੂੰ ਮਿਲ ਪਵਾਂ, ਉਹਦਾ ਮਿਲਾਪ ਹੋ ਜਾਵੇ, ਪਰ ਕਹਿਣ ਨਾਲ ਮਿਲਿਆ ਵੀ ਨਹੀਂ ਜਾ ਸਕਦਾ। ਜੇ ਕੋਈ ਕਹੇ ਵੀ ਮੈਂ ਤਾਂ ਉਸ ਨਾਲ ਮਿਲ ਗਿਆ, ਇੱਦਾਂ ਵੀ ਨਹੀਂ, ਕਿਉਂਕਿ ਆਪਣੀਆਂ ਗੱਲਾਂ ਕਰਨ ਦੇ ਨਾਲ ਇਹ ਨਹੀਂ ਮੰਨਿਆ ਜਾ ਸਕਦਾ। ਜੇ ਕੋਈ ਕਹੇ ਜੀ ਮੈਂ ਤਾਂ ਪੂਰਨ ਪ੍ਰਾਪਤੀ ਕਰ ਲਈ ਹੈ, ਕਲੰਗੀ ਧਰਮਾਰੇ ਕਹਿੰਦੇ ਹੱਥ ਹਿਲਾਏ ਸਵਰਗ ਨਾ ਜਾਹੂੰ, ਜੋ ਮਨ ਜੀਤ ਸਕਿਓ ਨਾਹੀਂ ਕਾਹੂੰ, ਮਨ ਆਪਣੋ ਕਰਮ ਹੈ ਜਿਨ ਆਨਾ, ਪਾਰ ਬ੍ਰਹਮ ਕੋ ਤਿੰਨੀ ਪਛਾਨਾ। ਕੱਲਾ ਹੱਥ ਹਿਲਾਏ ਦੇ ਨਾਲ ਵੀ ਐਵੇਂ ਕੋਈ ਰੌਲਾ ਪਾਈ ਜਾਵੇ ਵੀ ਮੈਨੂੰ ਤਾਂ ਪੂਰਨ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ, ਮੈਂ ਤਾਂ ਉਸ ਨਾਲ ਮਿਲਿਆ ਹੋਇਆ, ਇਸ ਤਰ੍ਹਾਂ ਨਹੀਂ। ਐਂ ਤਾਂ ਸਭ ਸੁਹਾਗਣ ਵਰਗੇ ਪਖੰਡੀ ਬਥੇਰਾ ਕਹਿੰਦੇ ਸੀ ਮੈਨੂੰ ਸਭ ਦਾ ਮਿਲਾਪ ਹੈ, ਪਰ ਗੱਲ ਕੁਝ ਹੋਰ ਹੀ ਨਿਕਲੀ ਜਦੋਂ ਉਹਦਾ ਪਾਜ ਉਗੜਿਆ। ਗੁਰਦੇਵ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਉਹਨੂੰ ਮਿਲਿਆ ਹੋਇਆ ਕੌਣ ਪ੍ਰਵਾਨ ਹੈ, ਕਿਵੇਂ ਮਿਲਿਆ ਜਾਂਦਾ ਹੈ? 84 ਦੇ ਚੱਕਰ ਤੋਂ ਭੜਕਣ ਤੋਂ ਕੌਣ ਰਹਿਤ ਹੈ? ਅਤੇ ਮੇਰੇ ਸਮਰੱਥ ਗੁਰੂ ਮਹਾਰਾਜ ਕਹਿੰਦੇ ਭਾਈ ਜਿਹਨੇ ਸਹਿਜ ਘਰ ਦੀ ਪ੍ਰਾਪਤੀ ਕਰ ਲਈ ਹੈ, ਜਿਹਨੇ ਉਸ ਘਰ ਵਿੱਚ ਟਿਕਾਣਾ ਕਰ ਲਿਆ ਜਿੱਥੇ ਕੋਈ ਵੀ ਐਸਾ ਦੁੰਦਵਾਦ ਨਹੀਂ ਹੈ, ਜਿਸ ਘਰ ਦਾ ਜ਼ਿਕਰ ਗੁਰਬਾਣੀ 'ਚ ਗੁਰਦੇਵ ਨੇ ਕਿਹਾ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਜਿਸ ਨੂੰ ਉਹ ਘਰ ਦੀ ਪ੍ਰਾਪਤੀ ਹੋਊਗੀ, ਗੁਰਦੇਵ ਨੇ ਕਿਹਾ ਨਾਨਕ ਵੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਨਾ ਕੋਈ ਬੁਢੇਪਾ ਹੈ ਨਾ ਕੋਈ ਮੌਤ ਹੈ। ਜਿਸ ਨੂੰ ਉਸ ਦੀ ਪ੍ਰਾਪਤੀ ਹੋ ਗਈ ਹੈ, ਉਹ ਪ੍ਰਾਪਤੀ ਕਿੱਦਾਂ ਹੁੰਦੀ ਆ? ਮੇਰੇ ਸਮਰੱਥ ਗੁਰਦੇਵ ਇਹ ਸਰਹਾਉ ਦੀਆਂ ਪਾਵਨ ਪੰਕਤੀਆਂ ਦੇ ਅੰਦਰ ਕਿਰਪਾ ਕਰਦੇ ਨੇ, ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਮਾਰੇ ਕਹਿੰਦੇ ਭਾਈ ਜਿਹੜਾ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਰਾਹੀਂ ਭਗਤੀ ਕਰਦਾ ਹੈ ਉਹ ਸਹਿਜ ਘਰ ਪਾਈ ਹੈ, ਉਹ ਆਤਮਕ ਅਡੋਲ ਅਵਸਥਾ ਦੇ ਟਿਕਾਣੇ ਨੂੰ ਪਾ ਲੈਂਦਾ ਹੈ, ਉਹਦਾ ਆਵਾਗਮਨ ਮਿਟ ਜਾਂਦਾ ਹੈ, ਉਹਦਾ ਪ੍ਰਭੂ ਨਾਲ ਮਿਲਿਆ ਪ੍ਰਵਾਨ ਹੈ। ਗੁਰਮੁਖ ਭਗਤੀ ਕਿਵੇਂ ਕੀਤੀ ਜਾਂਦੀ ਹੈ? ਗੁਰਮੁਖ ਭਗਤੀ ਹੁੰਦੀ ਹੈ ਗੁਰੂ ਦੇ ਹੁਕਮ ਅਨੁਸਾਰ ਚੱਲ ਕੇ। ਭਗਤੀ ਉਹ ਕੀਤੀ ਸਫਲ ਹੀ ਹੈ ਜੋ ਗੁਰੂ ਦੇ ਹੁਕਮ ਅਨੁਸਾਰ ਕੀਤੀ ਜਾਵੇ। ਗੁਰੂ ਕੇ ਸਿੱਖਾਂ ਲਈ ਤਾਂ ਗੁਰੂ ਦਾ ਹੁਕਮ ਮੰਨਣਾ ਪਹਿਲਾਂ ਬਹੁਤ ਜ਼ਰੂਰੀ ਹੈ, ਗੁਰੂ ਵਾਲੇ ਬਣਨਾ, ਕਿਉਂਕਿ ਗੁਰਦੇਵ ਗੁਰੂ ਰਾਮਦਾਸ ਜੀ ਦੇ ਪਾਵਨ ਬੋਲ ਹਨ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਦੀ ਰਜ਼ਾ 'ਚ ਢਲ ਜਾਣਾ, ਗੁਰੂ ਦੇ ਹੁਕਮ ਨੂੰ ਮੰਨਣਾ, ਗੁਰ ਹੁਕਮ ਅਨੁਸਾਰ ਜ਼ਿੰਦਗੀ ਜਿਉਣਾ। ਆ ਪਿਛਲੇ ਦਿਨਾਂ ਸੀ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਆਪ ਬਹੁਤ ਵਿਸਥਾਰ ਪੂਰਵਕ ਵਿਚਾਰਾਂ ਗੁਰ ਇਤਿਹਾਸ ਗੁਰੂ ਦੇ ਹੁਕਮ ਸਰਵਣ ਕੀਤੇ ਹਨ। ਮੇਰੇ ਸਮਰੱਥ ਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਜਿੱਥੇ ਵਿਸ਼ਾਲ ਇਕੱਠ ਕਰਕੇ ਖਾਲਸੇ ਦੀ ਸਾਜਨਾ ਕੀਤੀ। ਸਤਿਗੁਰੂ ਨੇ ਵਿਸਾਖੀ ਵਾਲੇ ਦਿਨ ਇਹ ਬਖਸ਼ਿਸ਼ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ ਕੇ ਪੰਜਾਂ ਕਕਾਰਾਂ ਦੀ ਰਹਿਤ ਬਖਸ਼ੀ, ਕਰਹਿਤਾਂ ਤੋਂ ਬਚਣ ਦਾ ਹੁਕਮ ਕੀਤਾ। ਉੱਥੇ ਸਿੱਖ ਇਤਿਹਾਸ ਨੂੰ ਗੁਰਸੰਗਤ ਜੀ ਜਦ ਪੜ੍ਹਦੇ ਹਾਂ, ਉਸ ਤੋਂ ਬਾਅਦ ਵੀ ਗੁਰੂ ਨੇ ਹੁਕਮ ਕੀਤਾ ਹਰ ਗੁਰਸਿੱਖ ਲਈ। ਇਹ ਨਹੀਂ ਵੀ ਉਸ ਵਿਸਾਖੀ ਵਾਲੇ ਦਿਨ 1699 ਦੀ ਵਿਸਾਖੀ ਵਾਲੇ ਦਿਨ ਹੀ ਅੰਮ੍ਰਿਤ ਛਕਾਇਆ, ਵੀ ਉਸ ਵੇਲੇ ਉਸ ਸਮੇਂ ਹੀ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਵੀ ਮੁੜ ਕਿਤੇ ਜੰਗਾਂ ਯੁੱਧਾਂ 'ਚ ਹੀ ਰੁੱਝ ਗਏ? ਨਹੀਂ। ਇਤਿਹਾਸ ਨੂੰ ਜਦ ਪੜ੍ਹਦੇ ਹਾਂ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਵੀ ਗੁਰੂ ਜੀ ਹੁਕਮ ਭੇਜਦੇ ਰਹੇ ਗੁਰਸਿੱਖਾਂ ਨੂੰ, ਲੋਕਾਈ ਨੂੰ, ਵੀ ਭਾਈ ਜਿਹੜਾ ਹੁਣ ਤੱਕ ਨਹੀਂ ਗੁਰੂ ਵਾਲਾ ਬਣਿਆ, ਜਿਹਨੇ ਕੇਸ ਨਹੀਂ ਰੱਖੇ ਉਹ ਕੇਸ ਰੱਖੋ। ਅੱਜ ਜਦੋਂ ਦੇਖੀਦਾ ਪੰਜਾਬ ਦੀ ਧਰਤੀ ਦੇ ਉੱਤੇ ਕੀ ਨੌਜਵਾਨਾਂ ਦਾ ਹਾਲ, ਆ ਜੋ ਕੁਝ ਐਕਟਰਾਂ ਦਾ ਨਾਨਾ ਤਰ੍ਹਾਂ ਦਾ ਟੀਵੀ ਦੇ ਅੰਦਰ ਦੇਖਦੇ ਨੇ, ਕੰਨਾਂ 'ਚ ਮੁੰਦਰਾਂ ਜੀਆਂ ਜਿਵੇਂ ਮਾਈਆਂ ਬੀਬੀਆਂ ਦੇ ਪਾਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਪਾ ਕੇ, ਮਾਲਕ ਨੇ ਤਾਂ ਦਿੱਤਾ ਸਰੂਪ ਕੈਸਾ, ਮਨੁੱਖ ਨੂੰ ਆਪਣਾ ਰੂਪ ਦਿੱਤਾ ਹੈ, ਕਿਸ ਤਰ੍ਹਾਂ ਦੇ ਹੀ ਉਹ ਸਿਰ ਦਾ ਬੁਰਾ ਹਾਲ ਕਰਕੇ ਮਹਾਰਾਜ ਨੇ ਸਾਨੂੰ ਸਿੱਖੀ ਸਰੂਪ ਬਖਸ਼ਿਸ਼ ਕੀਤਾ। ਅੱਜ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਅੰਦਰ ਤਾਂ ਇਸ ਪਾਸੇ ਨੂੰ ਲੋਕ ਪਰਤ ਰਹੇ ਨੇ, ਜਿਹੜੇ ਦੂਸਰੇ ਲੋਕ ਵੀ ਨੇ ਉਹ ਵੀ ਇਸ ਨੂੰ ਅਪਣਾ ਰਹੇ ਨੇ। ਸਭ ਕਹਿ ਰਹੇ ਨੇ ਵੀ ਐਸਾ ਕੋਈ ਦੁਨੀਆਂ ਦੇ ਅੰਦਰ ਧਰਮ ਨਹੀਂ ਜੈਸਾ ਕਲੰਗੀ ਧਰ ਨੇ ਇਹ ਬਖਸ਼ਿਸ਼ ਕੀਤਾ ਗੁਰੂ ਨਾਨਕ ਦਾ। ਜਿਹੜਾ ਸਿੱਖ ਧਰਮ ਹੈ ਇਹ ਸ਼੍ਰੋਮਣ ਧਰਮ ਹੈ, ਅਸੀਂ ਜਿਹੜੇ ਇਸ ਧਰਮ ਦੇ ਅੰਦਰ ਵੀ ਪੈਦਾ ਹੋਏ ਹਾਂ, ਅੱਜ ਗੁਰੂ ਦੇ ਸਿਧਾਂਤ ਤੋਂ ਥਿੜਕ ਕੇ ਜਾਂ ਤਾਂ ਪਖੰਡੀਆਂ ਦੇ ਜਾਲ ਵਿੱਚ ਫਸ ਰਹੇ ਹਾਂ, ਜਾਂ ਉੱਦਾਂ ਹੀ ਨਸ਼ਿਆਂ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਮੂੰਹ ਸਿਰ ਮਨਾ ਕਰਕੇ। ਗੁਰੂ ਪਿਆਰਿਓ, ਅੱਜ ਅਸੀਂ ਬਹੁਤ ਦੁਖੀ ਹੋ ਰਹੇ ਹਾਂ ਗੁਰੂ ਦੇ ਸਿਧਾਂਤ ਤੋਂ ਥਿੜਕ ਕੇ। ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਅੱਜ ਇੱਥੇ ਵੀ ਬਹੁਤ ਸਾਰੇ ਗੁਰਮੁਖ ਮਾਈ ਭਾਈ ਮਿਲਦੇ ਨੇ, ਕੋਈ ਕਿਸੇ ਤਰ੍ਹਾਂ ਰੋਗੀ ਹੈ, ਕੋਈ ਦੁਖੀ ਹੈ, ਕੋਈ ਕਹਿੰਦਾ ਜੀ ਸਾਨੂੰ ਆਹ ਦੁੱਖ ਹੈ, ਹਰ ਕੋਈ ਕਹਿੰਦਾ ਸਾਡੀ ਅਰਦਾਸ ਕਰੋ। ਉਹਨਾਂ ਚਿਰ ਦੁੱਖ ਦੂਰ ਨਹੀਂ ਹੋਣੇ ਹਨ ਜਿੰਨਾ ਚਿਰ ਅਸੀਂ ਗੁਰੂ ਦੇ ਸਨਮੁੱਖ ਨਹੀਂ ਹੋਵਾਂਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਦੇ ਅੰਦਰ ਇੱਕ ਬਹੁਤ ਦੁਖਿਆਰਾ ਮਨੁੱਖ ਆਇਆ ਆਪਣੇ ਬੱਚਿਆਂ ਨੂੰ ਲੈ ਕੇ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਇਹ ਰੋਗ ਕੱਟ ਦਿਓ। ਕਲਗੀਧਰ ਕਹਿਣ ਲੱਗੇ ਭਾਈ ਰੋਗ ਤਾਂ ਤੇਰਾ ਕੱਟ ਦਿੰਦੇ ਆ, ਪਰ ਪਹਿਲਾਂ ਸਾਬਤ ਸੂਰਤ ਹੋ, ਸਿਰ ਤੇ ਕੇਸ ਰੱਖ, ਰੋਮਾਂ ਦੀ ਬੇਅਦਬੀ ਨਾ ਕਰ, ਗੁਰੂ ਦੇ ਸਨਮੁੱਖ ਹੋ, ਗੁਰੂ ਨਾਨਕ ਦੀ ਸਿੱਖੀ ਅਪਣਾ। ਉੱਥੇ ਵਚਨ ਨੇ, ਗੁਰੂ ਸਮਰੱਥ ਹੈ, ਵਚਨਾਂ ਦੇ ਨਾਲ ਹੀ ਰੋਗ ਕੱਟ ਦਿੰਦੇ ਆ। ਇਤਿਹਾਸ ਦੇ ਬੋਲ ਨੇ, ਸ੍ਰੀ ਮੁਖ ਕਹਿਓ ਕਸ਼ਟ ਤੋਂ ਵਟਾਰੇ। ਮਹਾਰਾਜ ਕਹਿੰਦੇ ਚੰਗਾ ਭਾਈ, ਜੇ ਤੁਸੀਂ ਵਚਨ ਮੰਨਦੇ ਹੋ। ਜਦੋਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਅਸੀਂ ਰੱਖਾਂਗੇ ਕੇਸ ਵੀ, ਅਸੀਂ ਸਿੱਖੀ ਨੂੰ ਅਪਣਾਵਾਂਗੇ, ਧਾਰਨ ਕਰਾਂਗੇ, ਤੁਹਾਡਾ ਹੁਕਮ ਮੰਨਾਂਗੇ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਸ੍ਰੀ ਮੁਖ ਕਹਿਓ ਕਸ਼ਟ ਤੋਂ ਵਟਾਰੇ, ਸਿਰ ਪਰ ਕਰੀਏ ਕੇਸਨ ਧਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਸਿਰ ਤੇ ਕੇਸ ਰੱਖੋ। ਇਸ ਲਈ ਗੁਰੂ ਪਿਆਰਿਓ ਸਾਬਤ ਸੂਰਤ ਹੋਈਏ, ਜਿਹੜੇ ਨੌਜਵਾਨ ਗੁਰੂ ਦੇ ਸਿਧਾਂਤ ਤੋਂ ਥਿੜਕ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਤਾਂ ਪ੍ਰਾਪਤ ਹੋਣਗੀਆਂ, ਰੋਗਾਂ ਤੋਂ ਦੁੱਖਾਂ ਤੋਂ ਤਾਂ ਅਸੀਂ ਛੁਟਕਾਰਾ ਪਾਵਾਂਗੇ ਸਦੀਵ ਕਾਲ, ਜੇ ਅਸੀਂ ਸਾਬਤ ਸੂਰਤ ਹੋ ਜਾਵਾਂਗੇ। ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੇਸ ਰੱਖ ਲਓ, ਤੁਹਾਡੇ ਕਸ਼ਟ ਕੱਟ ਦਿੱਤੇ। ਨਹੀਂ, ਅੱਜ ਵੀ ਸਦਾ ਹੀ ਗੁਰੂ ਕਾ ਉਪਦੇਸ਼ ਤਿੰਨ ਕਾਲ ਸੱਤ ਹੈ। ਜਿਹੜਾ ਅੱਜ ਵੀ ਸਾਬਤ ਸੂਰਤ ਹੋਵੇਗਾ, ਨਸ਼ਿਆਂ ਦਾ ਤਿਆਗ ਕਰੇਗਾ, ਅੱਜ ਵੀ ਉਹਨਾਂ ਤੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ ਹੋਵੇਗੀ। ਆਨੰਦਪੁਰ ਸਾਹਿਬ ਦਾ ਜਦ ਇਤਿਹਾਸ ਪੜ੍ਹਦੇ ਹਾਂ, ਖਾਲਸਾ ਪੰਥ ਦੀ ਸਾਜਨਾ ਕਰਨ ਤੋਂ ਬਾਅਦ ਸਮੁੱਚੀ ਲੋਕਾਈ ਨੂੰ ਵੀ ਗੁਰੂ ਨੇ ਹੁਕਮ ਕੀਤਾ, ਜਿਹੜੇ ਸਿੱਖ ਨਹੀਂ ਸੀ ਬਣੇ, ਜਿਨ੍ਹਾਂ ਨੇ ਕੇਸ ਨਹੀਂ ਰੱਖੇ ਸਨ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਬਈ ਆਓ ਸਿਰ ਤੇ ਕੇਸ ਰੱਖ ਕੇ ਆਓ। ਮੁੜ ਕੇਸ ਨਹੀਂ ਕਦੇ ਕੱਟਣੇ ਹਨ, ਕਿਸੇ ਵੀ ਜਗਤ ਜੂਠ ਵਗੈਰਾ ਕਿਸੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਆਓ ਆ ਕੇ ਖੰਡੇ ਦੀ ਪੌਲ ਲਓ। ਇਤਿਹਾਸ ਦੇ ਬੋਲ ਹਨ, ਇਤਿਹਾਸ ਦੇ ਕਰਤਾ ਭਾਈ ਸਾਹਿਬ ਜੀ ਲਿਖਦੇ ਹਨ, ਸ੍ਰੀ ਸਤਿਗੁਰ ਕੀ ਸੰਗਤ ਜਹਿ ਜਹਿ ਪਠੇ ਹੁਕਮ ਲਿਖ ਹੁਕਮ ਨਾਮੇ ਲਿਖ ਤਹਿ ਤਹਿ। ਜਿੱਥੇ ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ, ਅਤੇ ਸਭ ਥਾਵਾਂ 'ਚ ਹੁਕਮ ਨਾਮੇ ਲਿਖ ਕੇ ਭੇਜੇ ਹਨ ਵੀ ਭਾਈ ਜਿਹੜੇ ਵੀ ਤੁਹਾਡੇ ਨੇੜੇ ਕੋਈ ਹੋਰ ਲੋਕ ਹਨ ਜਿਹੜੇ ਗੁਰੂ ਨਾਨਕ ਦੇ ਘਰ ਅੰਦਰ ਆਵਣਾ ਚਾਹੁੰਦੇ ਹਨ, ਜਿਹੜੇ ਸੁਖੀ ਹੋਣਾ ਚਾਹੁੰਦੇ ਨੇ, ਜਿਹੜੇ ਜੀਵਨ ਦੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਆਓ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸ੍ਰੀ ਸਤਿਗੁਰ ਕੀ ਸੰਗਤ ਜਹਿ ਜਹਿ ਪਠੇ ਹੁਕਮ ਨਾਮੇ ਲਿਖ ਤਹਿ ਤਹਿ, ਸਿਰ ਪਰ ਕੇਸ। ਮਹਾਰਾਜ ਕਹਿੰਦੇ ਬਈ ਸਿਰ ਦੇ ਉੱਤੇ ਕੇਸ ਰੱਖ ਕਰਕੇ ਸਿਰ ਪਰ ਕੇਸ ਧਰੇ ਇਹ ਆਵੈ, ਹੋਹੇ ਸਿੱਖ ਨਹਿ ਭੱਦਰ ਕਰਾਵੈ। ਮਹਾਰਾਜ ਕਹਿੰਦੇ ਸਿਰ ਤੇ ਕੇਸ ਰੱਖੋ ਜਿਨ੍ਹਾਂ ਨੇ ਹੁਣ ਤੱਕ ਨਹੀਂ ਰੱਖੇ ਹੋਏ, ਉਹ ਗੁਰੂ ਦੇ ਸਿੱਖ ਬਣੋ। ਹੋਹੇ ਸਿੱਖ ਨਹਿ ਭੱਦਰ ਕਰਾਵੈ, ਭੱਦਰ ਦਾ ਅਰਥ ਹੁੰਦਾ ਮੰਡਣ ਕਰਨਾ, ਰੋਮਾਂ ਦੀ ਬੇਅਦਬੀ ਕਰਨੀ। ਮਹਾਰਾਜ ਕਹਿੰਦੇ ਸਿੱਖ ਬਣੋ ਕਲੰਗੀਧਰ, ਮਹਾਰਾਜ ਕਹਿੰਦੇ ਨਹਿ ਭੱਦਰ ਕਰਾਵੈ, ਮੁੰਡਣ ਨਾ ਕਰੋ, ਜਗਤ ਜੂਠ ਕੇ ਨੇੜ ਨਾ ਜਾਵੈ। ਮਹਾਰਾਜ ਕਹਿੰਦੇ ਕਦੇ ਜਗਤ ਜੂਠ ਤੰਬਾਕੂ ਵਗੈਰਾ ਦੇ, ਹੋਰ ਨਸ਼ਿਆਂ ਦੇ, ਐਰਾ ਵਗੈਰਾ ਦੇ ਕਦੇ ਵੀ ਗੁਰੂ ਕੇ ਸਿੱਖ ਨੇ ਨੇੜੇ ਨਹੀਂ ਜਾਣਾ, ਨਸ਼ਿਆਂ ਦਾ ਤਿਆਗ ਕਰਨਾ ਹੈ। ਜਗਤ ਜੂਠ ਕੇ ਨੇੜ ਨਾ ਜਾਵੈ, ਖੰਡੇ ਕੀ ਪਹੁਲ ਲੈ ਆਵੈ। ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆਓ ਭਾਈ, ਜਿਹਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਉਹ ਆ ਕੇ ਖੰਡੇ ਦੀ ਪਹੁਲ ਲਓ, ਪੀਓ ਪਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੋ, ਗੁਰੂ ਨੇ ਆਪ ਗੁਰੂ ਹੋ ਕੇ ਬਖਸ਼ਿਸ਼ ਕੀਤੀ ਆ, ਫਿਰ ਆਪ ਚੇਲੇ ਵੀ ਬਣੇ ਹਨ, ਆਪ ਵੀ ਅੰਮ੍ਰਿਤ ਛਕਿਆ, ਤੇ ਫਿਰ ਸਤਿਗੁਰੂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀਗਾ, ਦੇਸ਼ ਦੇਸ਼ ਕੀ ਸੰਗਤ ਤਾਈ ਪੁਨ ਪਠਿਓ ਲਿਖ ਐਸੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਭ ਨੂੰ ਲਿਖ ਕੇ ਭੇਜ ਦਿੱਤਾ ਸੀਗਾ ਖਾਲਸੇ ਦੀ ਸਾਜਨਾ ਤੋਂ ਬਾਅਦ, ਦੇਸ਼ ਦੇਸ਼ ਕੀ ਸੰਗਤ ਤਾਈ ਪੁਨ ਪਠਿਓ ਲਿਖ ਐਸੇ, ਪਾਂਚ ਭਚੰਗੀ ਤੇ ਜੋ ਅੰਮ੍ਰਿਤ ਸਕੈ ਸਿੱਖ ਸੁਖ ਲੈਸੇ। ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਪਾਂਚ ਭਚੰਗੀ ਤੇ ਜੋ ਅੰਮ੍ਰਿਤ ਛਕੈ ਸਿੱਖ ਸੁਖ ਲੈਸੇ, ਜਿਹੜਾ ਪੰਜਾਂ ਸਿੰਘਾਂ ਤੋਂ, ਪਾਂਚ ਭਚੰਗੀ ਤੋਂ ਭਾਵ ਪੰਜਾਂ ਸਿੰਘਾਂ ਤੋਂ, ਪੰਜ ਪਿਆਰਿਆਂ ਤੋਂ, ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਸਗ ਲਵੇਗਾ, ਗੁਰੂ ਦਾ ਸਿੰਘ ਬਣ ਜਾਵੇਗਾ, ਸਿੱਖ ਸੁਖ ਲੈਸੇ, ਉਹਨੂੰ ਸੁੱਖ ਪ੍ਰਾਪਤ ਹੋਣਗੇ। ਕਿੰਨੀ ਕੁ ਖੁਸ਼ੀ ਪ੍ਰਾਪਤ ਹੋਊਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ, ਅੱਗੇ ਇਤਿਹਾਸ ਦੇ ਬੋਲ ਨੇ। ਮਹਾਰਾਜ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ, ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਹਾਨੇ। ਨਿਹਾਲ ਦਾ ਅਰਥ ਆ ਗੁਰਸੰਗਤ ਜੀ, ਦੁੱਖਾਂ ਤੋਂ ਰਹਿਤ ਹੋ ਜਾਣਾ, ਤੇ ਗੁਰੂ ਦੀ ਸਮੀਪਤਾ ਹੀ ਅਸੀਂ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਛਕ ਲੂ ਨਾ ਪੰਜਾਂ ਤੋਂ, ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਹਾਨੇ। ਮਹਾਰਾਜ ਕਹਿੰਦੇ ਉਹਦੇ ਅੰਗ ਸੰਗ ਰਹਾਂਗੇ, ਅਸੀਂ ਉਹਨੂੰ ਨਿਹਾਲ ਕਰ ਦੇਵਾਂਗੇ, ਉਹਦੇ ਦੁੱਖ ਨਹੀਂ ਨੇੜੇ ਆਵਣ ਦੇਵਾਂਗੇ। ਅੰਗ ਸੰਗ ਮੈਂ ਰਹੋ ਤਿਸੀ ਕੇ करो निहाल महाने, चार पदार्थ दय हो तिसी को वचन जो हमरा माने। गुरु गोबिंद सिंह साहब जी महाराज कहते जिहड़ा साडा वचन मन लवेगा भाई उहनू चारे पदार्थ बख्श देवांगे, धर्म अर्थ काम मोख। इदों अगे होर वाकी मनुख लई रह के जांदा है, संसारी सारे सुख प्राप्त, लोक प्रलोक दे सुख प्राप्त, गुरु की सदा समीपता, गुरु कलंगी धर दीआं महान खुशियां प्राप्त हो जाणियां। महाराज कहिंदे ऐसा सब कुछ बख्श देवांगे। इस लई इह भगती इह सहज घर गुरु राही गुरु दे सन्मुख होके गुरमुख भगत सहज घर पाई है, इह तां ही प्राप्त होवेगा जे गुरु वाले बणांगे, जे गुरु दे सन्मुख होवांगे, गुरु नूं भा जावांगे। ऐसी भगती गुरु नूं भावदी है। रहो विचार, आओ मन विरतियां नूं एकाग्र करके पावन शब्द दी विचार शब्द दे रंभता तों श्रवण करिए।
सतनाम श्री वाहिगुरु साहिब जी, तना श्री महला पहला, सहज मिला मिलिया परवान,
सहज मिला मिलिया परवान। तनासरी राग दे अंदर महला पहला, पहले पातशाह धन गुरु नानक देव जी महाराज बख्शिश करते हैं। महाराज कहिंदे भाई मिलिया होया वो परवान है जिहड़ा सहज आत्मक अड़ोल अवस्था विच टिक के परमात्मा नाल मिल जांदा है, जिहदी सहज समाधि लगी हुई है। ਐਵੇਂ ਦਿਖਾਵੇ ਦੀਆਂ ਸਮਾਧੀਆਂ ਨਹੀਂ। ਸਹਿਜ ਦਾ ਅਰਥ ਵਿਦਵਾਨਾਂ ਨੇ ਗਿਆਨ ਵੀ ਕੀਤਾ, ਸਹਿਜ ਦਾ ਅਰਥ ਆਤਮਕ ਅਡੋਲਤਾ ਵੀ ਕੀਤਾ ਹੈ। ਭਾਵ ਇੱਕੋ ਹੀ ਆ, ਜਿਹਨੂੰ ਐਸੀ ਆਤਮਕ ਅਡੋਲਤਾ ਐਸਾ ਗਿਆਨ ਪ੍ਰਾਪਤ ਹੋਇਆ ਹੈ। ਸਹਿਜ ਮਿਲੇ ਮਿਲਿਆ ਪ੍ਰਵਾਨ, ਉਹ ਆਤਮਕ ਅਡੋਲਤਾ ਵਾਲਾ ਸਹਿਜ ਜਿਹੜਾ ਗਿਆਨ ਹੈ ਉਹ ਗੁਰੂ ਰਾਹੀਂ ਹੀ ਮਿਲਦਾ ਹੈ। ਗੁਰੂ ਨਾਨਕ ਸਭ ਨੂੰ ਇਹ ਗਿਆਨ ਬਖਸ਼ਿਸ਼ ਕਰਦੇ ਸਨ। ਭਾਈ ਸਾਹਿਬ ਇਤਿਹਾਸ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਦੇ ਉਪਦੇਸ਼ ਮਾਰਫਤ ਲੋਗ ਹੈ, ਛੋੜਤ ਨਾਹੇ ਸਰਾ ਕੇ ਯੁੱਗ ਹੈ। ਮਾਰਫਤ ਦਾ ਅਰਥ ਹੈ ਆਤਮਕ ਗਿਆਨ, ਰੂਹਾਨੀਅਤ ਗਿਆਨ, ਐਸਾ ਗਿਆਨ ਜਿਸ ਗਿਆਨ ਨੂੰ ਪਾ ਕੇ ਗੁਰੂ ਕਾ ਸਿੱਖ ਫਿਰ ਅਡੋਲ ਹੋ ਜਾਂਦਾ, ਉਹ ਥਿੜਕਦਾ ਨਹੀਂ ਸੀ। ਜਿਵੇਂ ਅੱਜ ਅਸੀਂ ਗੁਰੂ ਕੇ ਸਿੱਖ ਕਹਾਉਣ ਵਾਲੇ ਪਖੰਡੀਆਂ ਦੇ ਦਰ ਦੇ ਉੱਤੇ ਭਟਕਦੇ ਤੁਰੇ ਫਿਰਦੇ ਹਾਂ ਨਾ, ਥਾਂ ਥਾਂ ਪਖੰਡੀਆਂ ਦੇ ਅੱਡੇ ਬਣੇ ਹੋਏ ਨੇ। ਕਈ ਕਹਿੰਦੇ ਨੇ ਜੀ ਇੱਥੇ ਵੀ ਸਿੰਘ ਆਉਂਦੇ ਨੇ, ਸਿੱਖ ਆਉਂਦੇ ਨੇ, ਉਹ ਗੁਰੂ ਕੇ ਸਿੰਘ ਨਹੀਂ ਕਹਾ ਸਕਦੇ ਹਨ। ਜਿਹਨੂੰ ਗੁਰੂ ਰਾਹੀਂ ਐਸਾ ਗਿਆਨ ਹਾਸਲ ਹੋ ਗਿਆ ਉਹ ਗੁਰੂ ਦੇ ਦਰ ਨੂੰ ਛੱਡ ਕੇ ਕਿਧਰੇ ਜਾਂਦਾ ਨਹੀਂ। ਉਹ ਤਾਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਊ ਆਂਖ ਤਰੇ ਨਹੀਂ ਆਨਿਓ। ਕੋਈ ਕਹਿੰਦਾ ਜੀ ਫਲਾਣੇ ਦਸਵੇਂ ਦੁਆਰ ਦੀ ਪ੍ਰਾਪਤੀ ਕਰਾਉਂਦੇ ਨੇ, ਕੋਈ ਕਹਿੰਦਾ ਜੀ ਉਹ ਸਵਾਸ ਟਕਾਵਣ ਦਾ ਢੰਗ ਦੱਸਦੇ ਨੇ, ਕੋਈ ਕਹਿੰਦੇ ਨੇ ਉਹ ਸਮਾਧੀ ਲਾਉਣ ਦੇ ਤਰੀਕੇ ਦੱਸਦੇ ਨੇ। ਗੁਰੂ ਪਿਆਰਿਓ ਅਸਲ ਸਹਿਜ ਸਮਾਧੀ ਤਾਂ ਗੁਰੂ ਨੇ ਸਾਨੂੰ ਸਿਖਾਈ ਆ, ਉਹ ਤਾਂ ਸਹਿਜ ਸਮਾਧ ਆਨੰਦ ਸੁੱਖ ਪੂਰੇ ਗੁਰ ਦੀਨ। ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਐਸਾ ਜਿਹੜਾ ਸਹਿਜ ਸਮਾਧੀ ਦਾ ਆਨੰਦ ਹੈ ਸੁੱਖ ਹੈ ਉਹਦੀ ਅਡੋਲਤਾ ਹੈ, ਉਹ ਤਾਂ ਪੂਰਾ ਗੁਰੂ ਬਖਸ਼ਦਾ ਹੈ। ਉਹੀ ਬਖਸ਼ੇਗਾ ਜਿਹਦੀ ਆਪਣੀ ਸਮਾਧੀ ਲੱਗੀ ਹੋਊ, ਜਿਹੜਾ ਆਪ ਉਸ ਸਹਿਜ ਅਵਸਥਾ ਚ ਆਤਮਕ ਅਡੋਲਤਾ ਚ ਟਿਕਿਆ ਹੋਵੇਗਾ। ਹੁਣ ਗੁਰੂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਮੇਰੇ ਸਮਰੱਥ ਗੁਰੂ ਆਪ ਅੰਮ੍ਰਿਤ ਵੇਲੇ ਉੱਠਦੇ ਸਨ, ਆਪ ਸਹਿਜ ਸਮਾਧੀ ਵਿੱਚ ਟਿਕ ਜਾਂਦੇ ਸਨ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜਦ ਇਤਿਹਾਸ ਪੜ੍ਹਦੇ ਹਾਂ, ਜਾਮ ਜਾਮਨੀ ਜਾਗਣ ਹੋਏ ਸਹਿਜਾ ਤਜੇ ਸੈਨ ਕੇ ਸੋਏ, ਕਰਹੇ ਸੋਚਪਣ ਧੋਵੇ ਪਾਵਨ, ਮਰੇ ਹਰ ਰੋਜ਼ ਹੀ ਇਸ਼ਨਾਨ ਕਰਦੇ। ਇਸ਼ਨਾਨ ਕਰਕੇ ਫਿਰ ਭਾਈ ਸਾਹਿਬ ਜੀ ਕਹਿੰਦੇ ਹਨ ਬਹੁਰ ਸੰਘਾਸਨ ਆਏ ਥਿਰੈ, ਫਿਰ ਸੰਘਾਸਨ ਦੇ ਉੱਤੇ ਆ ਕੇ ਟਿਕ ਜਾਂਦੇ ਸਨ। ਨਿਜਾਨੰਦ ਮੈਂ ਲਵਲੀਨ ਹੋਏ, ਲੱਗੇ ਸਮਾਧ ਨਿਰਵਿਕਲਪ ਜੋਏ। ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਥਨ ਹੈ ਨਿਰਵਿਕਲਪ ਜਿੱਥੇ ਕੋਈ ਸੰਕਲਪ ਨਹੀਂ ਕੋਈ ਫੁਰਨਾ ਨਹੀਂ, ਐਸੀ ਸਹਿਜ ਸਮਾਧ ਆਨੰਦ ਵਿੱਚ ਗੁਰਦੇਵ ਲਵਲੀਨ ਹੋ ਜਾਂਦੇ ਸਨ। ਐਸੀ ਗੁਰੂ ਦੀ ਸਮਾਧੀ ਜਦੋਂ ਗੁਰੂ ਦਾ ਇਤਿਹਾਸ ਪੜ੍ਹਦਿਆਂ ਇਹ ਸਮਾਧੀ ਵਿੱਚ ਉਦੋਂ ਵੀ ਆਨੰਦ ਨਹੀਂ ਫਰਕ ਨਹੀਂ ਪਿਆ, ਦਸਵੇਂ ਸਰੂਪ ਦੇ ਅੰਦਰ ਜਾ ਕਰਕੇ ਭਾਵੇਂ 22 ਧਰ ਦੇ ਰਾਜਿਆਂ ਦੀਆਂ ਫੌਜਾਂ ਚੜ੍ਹ ਕੇ ਆ ਗਈਆਂ ਹਨ, ਭਾਵੇਂ ਉਸ ਮੌਕੇ ਦੇ ਹੁਕਮਰਾਨ ਔਰੰਗਜ਼ੇਬ ਦੀਆਂ ਸ਼ਾਹੀ ਫੌਜਾਂ ਵਾਰ ਵਾਰ ਅਨੰਦਪੁਰ ਸਾਹਿਬ ਦੇ ਉੱਤੇ ਚੜ੍ਹ ਕੇ ਆਉਂਦੀਆਂ ਰਹੀਆਂ, ਉਸ ਆਨੰਦ ਵਿੱਚ ਫਰਕ ਨਹੀਂ ਪਿਆ ਹੈ। ਆਪ ਮੇਰੇ ਸਮਰੱਥ ਗੁਰੂ ਭਵੇਂ 40 ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਪ੍ਰਵੇਸ਼ ਹੋ ਗਏ ਨੇ। ਉਹ ਜਿਹੜਾ ਸਮਾਧੀ ਵਾਲਾ ਆਨੰਦ ਸੀ, ਉਹ ਚਮਕੌਰ ਦੀ ਗੜੀ ਦੇ ਵਿੱਚ ਵੀ ਉਹ ਸਮਾਧੀ ਲੱਗੀ ਹੋਈ ਹੈ। ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਕਿ ਸਲੇਟ ਗਏ ਖਾ ਪ ਕੇ ਜਿਵੇਂ ਪੌਸ਼ ਬਸਾ ਕਰ ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ। ਕੁਝ ਤਾਂ ਘੋੜਿਆਂ ਦੀਆਂ ਕਾਠੀਆਂ ਦੇ ਥੱਲੇ ਜਿਹੜੇ ਵਸਤਰ ਪਾਏ ਹੁੰਦੇ ਨੇ ਉਹਨਾਂ ਨੂੰ ਥੱਲੇ ਬਿਛਾ ਕਰਕੇ ਇਸ ਤਰ੍ਹਾਂ ਭੂਮੀ ਆਸਣ ਚਮਕੌਰ ਦੀ ਗੜੀ ਦੇ ਅੰਦਰ ਗੁਰੂ ਕੇ ਸਿੰਘ ਇਸ ਤਰ੍ਹਾਂ ਲੰਬੇ ਪੈ ਗਏ ਹਨ। ਇਸ ਤਰ੍ਹਾਂ ਕਈ ਤਲਵਾਰ ਉਠਾ ਕੇ ਪਹਿਰਾ ਦੇਣ ਲੱਗੇ ਨੇ ਗੁਰੂ ਕੇ ਹੁਕਮ ਦੇ ਨਾਲ। ਗੋਬਿੰਦ ਭੀ ਸਭ ਬਾਸੂਏ ਖੇਮੇ ਮੈਂ ਜਾ ਕਰ, ਤੇ ਗੁਰਦੇਵ ਵੀ ਉੱਥੇ ਇਸ ਤਰ੍ਹਾਂ ਬੈਠੇ ਨੇ, ਤੇ ਕਈਆਂ ਨੇ ਤਾਂ ਸੋਚਿਆ ਵੀ ਗੁਰਦੇਵ ਆਰਾਮ ਕਰਦੇ ਹੋਣਗੇ। ਦੇਖਾ ਤੋਂ ਵਾਹ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਉਹ ਸਮਾਧੀ ਚ ਉੱਥੇ ਵੀ ਫਰਕ ਨਹੀਂ ਪਿਆ ਹੈ, ਐਸੀ ਸਮਾਧੀ ਇਹ ਗੁਰਦੇਵ ਨੇ ਸਾਨੂੰ ਉਸ ਜਾਚ ਸਿਖਾਲੀ ਹੈ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੇਨ, ਇਹ ਕਿਸੇ ਹੱਠ ਤਪ ਯੋਗ ਤਪ ਸਾਧਨਾ ਨਾਲ ਇਹ ਸਹਿਜ ਆਤਮਕ ਅਡੋਲਤਾ ਨਹੀਂ ਪ੍ਰਾਪਤ ਹੋ ਸਕਦੀ। ਇਹ ਤਾਂ ਗੁਰਦੇਵ ਗੁਰੂ ਅਮਰਦਾਸ ਜੀ ਨੇ ਵੀ ਬਖਸ਼ਿਸ਼ ਕੀਤੀ ਹੈ, ਨਿਤਨੇਮੀ ਪ੍ਰੇਮੀ ਗੁਰਮੁਖ ਮਾਈ ਭਾਈ ਹਰ ਰੋਜ਼ ਪੜ੍ਹਦੇ ਹੋ ਨਾ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ। ਇਹ ਦਿਖਾਵੇ ਦੇ ਕਰਮ, ਹੱਠ ਵਾਲੇ ਕਰਮ, ਧੁਣੀਆਂ ਧੌਣ ਨਾਲ, ਜਲ ਧਾਰੇ ਕਰਨ ਨਾਲ, ਪੁੱਠੇ ਭੜਕਣ ਲਟਕਣ ਨਾਲ, ਕਿਤੇ ਬਾਹਰਲੇ ਤੀਰਥਾਂ ਤੇ ਭੜਕਣ ਨਾਲ ਇਹ ਨਹੀਂ ਗਿਆਨ ਪ੍ਰਾਪਤ ਹੋਣਾ। ਇਹ ਤਾਂ ਗੁਰੂ ਬਖਸ਼ਿਸ਼ ਨਾਲ ਗੁਰੂ ਵਾਲੇ ਬਣ ਕੇ ਰਹਿਤ ਰੱਖ ਕਰਕੇ ਹਰ ਰੋਜ਼ ਦਾ ਨਿਤਨੇਮ ਸਿਮਰਨ ਵਿੱਚ ਜੁੜ ਕੇ ਇਹ ਅਵਸਥਾ ਪ੍ਰਾਪਤ ਹੋਣੀ ਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਸਹਿਜ ਮਿਲੈ ਮਿਲਿਆ ਪ੍ਰਵਾਨ, ਕਿਉਂਕਿ ਮਿਲਾਪ ਉਹੀ ਹੈ ਜਿਹੜਾ ਗੁਰੂ ਬਖਸ਼ਿਸ਼ ਨਾਲ ਇਸ ਤਰ੍ਹਾਂ ਦਾ ਮਿਲਾਪ ਹੋ ਜਾਵੇ। ਗੁਰੂ ਅੰਗਦ ਦੇਵ ਜੀ ਦੇ ਬੋਲ ਨੇ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ, ਉਹੀ ਮਿਲਿਆ ਹੋਇਆ। ਇਕੱਲਾ ਦਿਖਾਵੇ ਦੇ ਕਹਿਣ ਨਾਲ ਨੇੜੇ ਬੈਠਣ ਨਾਲ ਮਿਲਾਪ ਨਹੀਂ ਮੰਨਿਆ ਜਾ ਸਕਦਾ। ਗੁਰਦੇਵ ਨੇ ਆਪਾਂ ਭਵੇਂ ਵਿਵਾਹ ਦੇ ਸਮੇਂ ਤੇ ਸਿੱਖਿਆ ਦੇਣ ਸਮੇਂ ਬੋਲ ਪੜ੍ਹ ਲੈਂਦੇ ਹਾਂ, ਪਰ ਅਸਲ ਤਾਂ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਹੀ ਗੱਲ ਕੀਤੀ ਆ। ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਮਰ ਕਹਿੰਦੇ ਇਹ ਇਕੱਠੇ ਹੋਣ ਨਾਲ ਨਹੀਂ, ਅੰਤਰ ਆਤਮੇ ਵਾਲੀ ਜਿਹੜੀ ਗੱਲ ਆ ਨਾ, ਧਨ ਪਰ ਇਹ ਨਾ ਆਖੀਨ ਬਹਿਣ ਇਕੱਠੇ ਹੋਏ। ਇੱਕ ਜੋਤ ਦੋਏ ਮੂਰਤੀ, ਮਹਾਰਾਜ ਕਹਿੰਦੇ ਇੱਕ ਅੰਦਰੋਂ ਜੋਤ ਹੋ ਜਾਵੇ, ਇੱਕ ਸਰੂਪ ਹੋ ਜਾਵੇ, ਉਹੀ ਆ। ਧਨ ਫਿਰ ਕਹੀਐ ਸੋਏ, ਉਹ ਅਵਸਥਾ ਪ੍ਰਾਪਤ। ਮਹਾਰਾਜ ਕਹਿੰਦੇ ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ, ਸਹਿਜ ਮਿਲੈ ਮਿਲਿਆ ਪ੍ਰਵਾਨ। ਗੁਰਦੇਵ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਸਹਿਜ ਅਵਸਥਾ ਵਿੱਚ ਟਿਕ ਕੇ ਆਤਮਕ ਅਡੋਲਤਾ ਗਿਆਨ ਹਾਸਲ ਪ੍ਰਾਪਤ ਕਰਕੇ ਗੁਰੂ ਰਾਹੀਂ ਉਸ ਨਾਲ ਮਿਲਿਆ, ਉਹ ਮਿਲਿਆ ਹੋਇਆ ਪ੍ਰਵਾਨ ਹੈ।
ਨਾ ਤਿਸ ਮਰਨ ਨਾ ਆਵਣ ਜਾਣ,
ਉਸ ਦਾ ਭਾਈ ਮੁੜ ਕੇ ਮਰਨਾ ਜੰਮਣਾ ਨਹੀਂ ਹੁੰਦਾ, ਉਹਦੀ ਆਤਮਕ ਮੌਤ ਵੀ ਨਹੀਂ ਹੁੰਦੀ ਹੈ। ਸਰੀਰ ਵਿੱਚ ਰਹਿੰਦਿਆਂ ਉਹਨੂੰ ਕਦੇ ਕਰਤਾ ਭੁੱਲਦਾ ਨਹੀਂ ਹੈ, ਉਹ ਸਦਾ ਉਸ ਵਿੱਚ ਜੁੜਿਆ ਰਹਿੰਦਾ ਹੈ। ਨਾ ਤਿਸ ਮਰਨ ਨਾ ਆਵਣ ਜਾਣ, ਨਾ ਉਹਦਾ 84 ਦੇ ਚੱਕਰ ਵਿੱਚ ਜੂਨਾ ਵਿੱਚ ਪੈ ਕੇ ਨਾ ਉਹਦਾ ਇਹ ਆਉਣਾ ਜਾਣਾ ਹੁੰਦਾ ਹੈ।
ਠਾਕੁਰ ਮਹਿ ਦਾਸ, ਦਾਸ ਮਹਿ ਸੋਏ,
ਉਹਦੀ ਅਵਸਥਾ ਇਹ ਸੀ ਠਾਕੁਰ ਮਹਿ ਦਾਸ, ਉਹ ਠਾਕੁਰ ਜੋ ਸੰਸਾਰ ਦਾ ਮਾਲਕ ਹੈ, ਉਤਪਤੀ ਲੈਤਾ ਪਾਲਣਾ ਕਰਨ ਵਾਲਾ, ਉਹਦੇ ਚ ਦਾਸ ਮਿਲਿਆ ਰਹਿੰਦਾ ਹੈ, ਉਹਦੇ ਚ ਜੁੜਿਆ ਰਹਿੰਦਾ ਹੈ। ਦਾਸ ਮਹਿ ਸੋਏ, ਉਸ ਦਾਸ ਸੇਵਕ ਦੇ ਵਿੱਚ ਪਰਮੇਸ਼ਰ ਆਪ ਹਿਰਦੇ ਚ ਵਸਿਆ ਹੁੰਦਾ ਹੈ, ਉਹ ਚ ਕੋਈ ਫਰਕ ਨਹੀਂ ਹੈ। ਤਦ ਹੀ ਕਿਹਾ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਵੇਂ ਸਮੁੰਦਰ ਸਾਰਾ ਜਲ ਹੀ ਹੈ, ਜਦੋਂ ਸਮੁੰਦਰ ਤੋਂ ਲਹਿਰ ਪੈਦਾ ਹੁੰਦੀ ਹੈ ਤਾਂ ਲਹਿਰ ਵਿੱਚ ਵੀ ਜਲ ਹੀ ਹੈ ਨਾ, ਉਹ ਵੀ ਕੋਈ ਵੱਖਰਾ ਨਹੀਂ ਹੁੰਦਾ ਹੈ, ਉਹਦਾ ਹੀ ਰੂਪ ਹੁੰਦਾ ਹੈ। ਉਹ ਤਾਂ ਬਾਅਦ ਵੇਖਿਆ ਕਹੀਆ ਪਰਮੈਸਾ, ਜੈਸਾ ਮੰਨਿਆ ਹੋਏ ਨਾ ਤੈਸਾ, ਉਹ ਤਾਂ ਐਸਾ ਹੀ ਪਰਮਾਤਮਾ ਦੇ ਨਾਲ ਮਿਲ ਕੇ ਇੱਕ ਮਿੱਕ ਹੋਇਆ ਹੁੰਦਾ ਹੈ, ਉਹਦੇ ਚ ਕੋਈ ਫਰਕ ਨਹੀਂ ਹੁੰਦਾ ਹੈ। ਹਜ਼ੂਰ ਕਹਿੰਦੇ ਹਨ, ਬਈ ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਪ੍ਰਭੂ ਦਾ ਪਿਆਰਾ ਪਰਮਾਤਮਾ ਚ ਜੁੜਿਆ ਰਹਿੰਦਾ, ਉਹਦੇ ਚ ਸਮਾਇਆ ਰਹਿੰਦਾ, ਪ੍ਰਭੂ ਪ੍ਰਮਾਤਮਾ ਆਪਣੇ ਪਿਆਰੇ ਦੇ ਹਿਰਦੇ ਦੇ ਅੰਦਰ ਵਸਦਾ ਹੈ।
ਜੇ ਦੇਖਾ ਤਹਿ ਅਵਰ ਨਾ ਕੋਇ,
ਜਿਹੜਾ ਪ੍ਰਭੂ ਚ ਸਮਾਇਆ ਪ੍ਰਮਾਤਮਾ ਦਾ ਪਿਆਰਾ, ਉਹਨੂੰ ਜਿੱਥੇ ਦੇਖਦਾ ਉਹੀ ਦਿਸਦਾ ਪ੍ਰਮਾਤਮਾ। ਜੈ ਜੈ ਪੇਖੋ ਤਹਿ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਜਿੱਥੇ ਦੇਖਦੇ ਨੇ ਜੱਤਰ ਜਾਓ ਤੱਤਰ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦਕੇਲਾ। ਉਹ ਤੋਂ ਬਿਨਾਂ ਹੋਰ ਕੁਝ ਵੀ ਦਿਸਦਾ ਨਹੀਂ। ਜੈ ਦੇਖਾ ਤੈ ਅਵਰਨਾ ਕੋਈ, ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਗੁਰਮੁਖ ਭਗਤ ਸਹਿਜ ਘਰ ਪਾਈਆ,
ਭਾਈ ਗੁਰਮੁਖ ਵਰ ਕੇ ਗੁਰੂ ਦੇ ਸਨਮੁਖ ਹੋ ਕੇ ਐਸੀ ਜਿਹੜੀ ਭਗਤੀ ਆ, ਉਹ ਸਹਿਜ ਆਤਮਕ ਅਡੋਲਤਾ ਦਾ ਜਿਹੜਾ ਟਿਕਾਣਾ ਗੁਰੂ ਰਾਹੀਂ ਪਾਇਆ ਜਾਂਦਾ ਹੈ।
ਬਿਨ ਗੁਰ ਭੇਟੇ ਮਰ ਆਈਐ ਜਾਈਐ,
ਬਿਨ ਗੁਰ ਭੇਟੇ ਬਿਨਾਂ ਪੂਰਨ ਗੁਰੂ ਦੇ ਮਿਲਾਪ ਤੋਂ, ਗੁਰੂ ਵਾਲੇ ਬਣੇ ਤੋਂ ਬਿਨਾਂ, ਗੁਰੂ ਦੇ ਹੁਕਮ ਨੂੰ ਮੰਨੇ ਤੋਂ ਬਿਨਾਂ ਮਰ ਆਈਐ ਜਾਈਐ। ਮੁੜ ਕੇ ਵਾਰ ਵਾਰ 84 ਦੇ ਚੱਕਰ ਵਿੱਚ ਪੈਰਾ ਪੈਂਦਾ, ਵਾਰ ਵਾਰ ਜੰਮਣਾ ਮਰਨਾ ਪੈਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ।
ਕਹਿੰਦੇ ਜੀ ਗੁਰੂ ਕਿਹੜਾ ਧਾਰਨ ਕਰੀਏ ਮਹਾਰਾਜ? ਕਹਿੰਦੇ ਕਿਸੇ ਪਖੰਡੀ ਗੁਰੂ ਦੇ ਜਾਲ ਚ ਨਾ ਘਿਰ ਜਾਇਓ ਕਿਤੇ, ਦੇ ਧਾਰੀ ਜਿਹੜੇ ਅਖੌਤੀ ਗੁਰੂ ਨੇ ਉਹਨਾਂ ਦੇ ਜਾਲ ਚ ਨਾ ਫਸ ਜਾਇਓ। ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਉਸ ਗੁਰੂ ਨੂੰ ਧਾਰਨ ਕਰੋ ਭਾਈ ਜਿਹੜਾ ਸੱਚ ਦ੍ਰਿੜ ਕਰਾਉਂਦਾ ਹੈ, ਜਿਹੜਾ ਸੱਚ ਦੀ ਗੱਲ ਕਰਦਾ ਹੈ। ਮੇਰੇ ਸਮਰੱਥ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਨੂੰ ਲਾਇਆ ਹੀ ਐਸੇ ਗੁਰੂ ਦੇ ਲੜ ਹੈ, ਜਿਹੜੇ ਸਮਰੱਥ ਗੁਰੂ ਜੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇੱਕ ਸੱਚ ਦਾ ਹੀ ਨਿਰੋਲ ਗੱਲ ਹੈ, ਸੱਚ ਦਾ ਹੀ ਉਪਦੇਸ਼ ਹੈ। ਇੱਥੇ ਸੱਚ ਦੀ ਹੀ ਪ੍ਰਾਪਤੀ ਹੈ। ਇੱਥੇ ਆਰੰਭ ਵਿੱਚ ਵੀ ਸਤਿਗੁਰੂ ਨੇ ਆਦਿ ਸੱਚ, ਜੁਗਾਦ ਸੱਚ ਕਹਿ ਦਿੱਤਾ ਹੈ। ਇੱਥੇ ਮੱਧ ਵਿੱਚ ਵੀ ਆਦਿ ਪੂਰਨ, ਮੱਧ ਪੂਰਨ ਕਹਿ ਦਿੱਤਾ ਹੈ। ਇੱਥੇ ਗੱਲ ਹੀ ਸੱਚ ਦੀ ਹੈ, ਨਿਰੋਲ ਸੱਚ। ਸੋ ਗੁਰ ਕਰੋ ਦੇ ਸਾਚ ਦ੍ਰਿੜਾਵੈ। ਮਹਾਰਾਜ ਕਹਿੰਦੇ ਉਸ ਗੁਰੂ ਨੂੰ ਧਾਰਨ ਕਰੋ ਭਾਈ ਜਿਹੜਾ ਸੱਚ ਦ੍ਰਿੜ ਕਰਾਉਂਦਾ ਹੈ, ਸੱਚ ਨਾਲ ਜੋੜਦਾ, ਆਪਣੇ ਨਾਲ ਨਹੀਂ ਜੋੜਦਾ। ਮੇਰੇ ਸਮਰੱਥ ਗੁਰੂ ਨੇ ਜੇ ਸਭ ਕੁਝ ਖਾਲਸਾ ਸਾਜਿਆ ਤੇ ਫਿਰ ਵੀ ਕਿਹਾ ਮੇਰਾ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਵਈ ਖਾਲਸਾ, ਉਹ ਵਾਹਿਗੁਰੂ ਦੀ ਸਦਾ ਜਿੱਤ ਹੈ। ਕੈਸੀ ਗੁਰੂ ਨੇ ਸਾਨੂੰ ਇਹ ਗੁਰਫਤਿਹ ਬਖਸ਼ਿਸ਼ ਕੀਤੀ ਆ। ਅੱਜ ਕੋਈ ਗੁਰੂ ਕੇ ਪਿਆਰੇ ਜਦੋਂ ਫਤਿਹ ਬੁਲਾਉਂਦੇ ਨੇ ਤਾਂ ਬੜੋ ਢਿੱਲੀ ਜੀ ਫਤਿਹ। ਕਈ ਵਾਰੀ ਸਟੇਜਾਂ ਦੇ ਉੱਤੋਂ ਬਹੁਤ ਸਾਰੇ ਗੁਰੂ ਕੇ ਪ੍ਰਚਾਰਕਾਂ ਕਥਾ ਵਾਲਿਆਂ ਕੋਲੋਂ ਦੁਬਾਰ ਦੁਬਾਰਾ ਸੁਣਿਆ ਜਾਂਦਾ, ਕਹਿੰਦੇ ਨੇ ਬਈ ਫਤਿਹ ਬੁਲਾਓ ਗੁਰੂ ਪਿਆਰਿਓ। ਗੁਰੂ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ, ਇਤਿਹਾਸ ਦਾ ਕਥਨ ਹੈ, ਸਿੰਘ ਸਿੰਘ ਕੇ ਘਰ ਜਬ ਜਾਵੈ ਮਿਲੈ ਮੋਦ ਮਨ ਪਾਈ। ਜਦੋਂ ਕਹਿੰਦੇ ਕਦੇ ਸਿੰਘ ਕੋਈ ਕਿਸੇ ਸਿੰਘ ਦੇ ਘਰ ਚੜਿਆ ਜਾਂਦਾ ਨਾ, ਉਸ ਘਰ ਵਾਲੇ ਸਿੰਘ ਨੂੰ ਕਹਿੰਦੇ ਖੁਸ਼ੀ ਚੜ ਜਾਂਦੀ, ਮਿਲੈ ਮੋਦ ਮਨ ਪਾਈ। ਮੋਦ ਨਾਮਾ ਆਨੰਦ ਦਾ, ਖੁਸ਼ੀ ਦਾ, ਉਹਨੂੰ ਇੰਨੀ ਖੁਸ਼ੀ ਇੰਨਾ ਚਾਅ ਚੜ ਜਾਂਦਾ। ਵਾਹਿਗੁਰੂ ਕੀ ਫਤਿਹ ਬੁਲਾਵੈ ਜਿਵੇਂ ਸਹੋਦਰ ਭਾਈ। ਕਹਿੰਦੇ ਇਉਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦੇ ਸਨ ਆਪਸ ਵਿੱਚ ਜਦੋਂ ਸਿੰਘ ਘਰ ਸਿੰਘ ਦੇ ਜਾਂਦਾ, ਜਿਵੇਂ ਸਹੋਦਰ ਭਾਈ, ਜਿਵੇਂ ਸਕੇ ਭਰਾ ਬੜੇ ਚਿਰਾਂ ਤੋਂ ਮਿਲ ਗਏ ਹੋਣ। ਤੇ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਸਕੇ ਭਰਾ ਬਣਾਇਆ, ਕਿਉਂਕਿ ਸਾਡੇ ਇੱਕੋ ਹੀ ਪਿਤਾ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਸਾਡੇ ਜਨਮ ਵੀ ਸਾਡਾ ਇੱਕੋ ਹੀ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਖਾਲਸਾ ਵਾਸੀ ਆਨੰਦਪੁਰ ਸਾਹਿਬ, ਨਾਨਕ ਖਾਲਸੇ ਦੇ ਗੁਰੂ ਕੇ ਲਾਹੌਰ। ਇੱਕੋ ਹੀ ਮਾਤਾ, ਮਾਤਾ ਸਾਹਿਬ ਦੇਵ ਕੌਰ ਜੀ, ਧਰਮ ਦੇ ਪਿਤਾ ਇੱਕੋ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਾਨੂੰ ਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ, ਸਿੰਘ ਸਿੰਘ ਕੇ ਘਰ ਜਬ ਜਾਵੈ ਮਿਲੈ ਮੋਦ ਮਨ ਪਾਈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਜਿਵੇਂ ਸਹੋਦਰ ਭਾਈ। ਇਉਂ ਬੜੇ ਚਾਅ ਨਾਲ, ਬੜੇ ਗੱਜ ਕੇ ਗੁਰੂ ਕੇ ਪਿਆਰੇ, ਗੁਰੂ ਕੇ ਸਿੰਘ ਫਤਿਹ ਬੁਲਾਇਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣਾ ਨਹੀਂ ਬਣਾਇਆ। ਮਹਾਰਾਜ ਕਹਿੰਦੇ ਸੋ ਗੁਰ ਕਰੋ ਕਰੋ ਜੇ ਸਾਚ ਦ੍ਰਿੜਾਵੈ, ਜਿਹੜਾ ਸੱਚ ਨਾਲ ਜੋੜੇ, ਸੱਚ ਨਾਲ ਜੋੜਿਆ, ਇਹ ਸੰਦੇਸ਼ ਦਿੱਤਾ, ਉਪਦੇਸ਼ ਦਿੱਤਾ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮੱਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, पूर्ण जोत जगह घट मैं तब खालस ताहे निखालस जाने। सो गुर करो, सो गुर करो जे साच दृढ़ावे। मारे कहिंदे किसी पखंडे गुरु नूं गुरु ना धारण कर लियो वे, जिहड़ा बार बार जम्मन मरन च पैंदा है। ओ गुरु धारण करो जिहड़ा सदा ही सच नाल जोड़न वाला है। फिर जिस गुरु दे नाल जुड़ गए फिर ऐसी अवस्था ही जिहड़ी सहज मेरा मिलिया प्रवान वाली है ना, जिहड़ा गुरमुख भगत सहज कर पाई है, वह घर दी नानक वद्दा घर तहा जिथे मृत ना जन्म जना उत्थे फिर कुछ नहीं आवेगा। उत्थे फिर कबीर जिस मरने ते जग डरै मेरे मन आनंद मरने ही ते पाईऐ पूर्ण परमा नंद। अज कई कहिंदे ने जी सिक्खी दा की हार होगा, अज आ हो गया पंजाब च आ हो गया। गुरु प्यारियो जिहड़े थिड़के ने उन्हां दा आ हाल हो गया, पर गुरु दे पंथ दा कोई हाल नहीं। गुरु दे पंथ दा गुरु रखवाला है, इहनूं कोई खत्म करन वाला नहीं। गुरु कलंगी तरता कहिण लगे पंथ रहै जग में ताओ लाओ, सूर सस्सी धर है जाओ लाओ। मारे कहिंदे मेरा खालसा पंथ उदों तक रहेगा जदों तक आ धरती आ, इत्थे सूरज है इत्थे चंद्रमा, इहनूं कोई खत्म करन वाला नहीं। इहनूं खत्म करन वालियां दा नक्शा दुनिया तों मिट गया, उह सदा लई इत्थों खत्म हो गए जिहड़े इहदा बुरा चितवन वाले सी। इहनूं पंथ नूं कोई खतरा नहीं है, खतरा उहनां नूं जिहड़े इस पंथ नालों टुट जांदे ने, जिहड़े इहदे सिधांत तों थुड़के थिड़के ने, ਜਿਹੜੇ ਸਿੱਖੀ ਤੋਂ ਦੂਰ ਹੋਏ ਨੇ। ਉਹਨਾਂ ਨੂੰ ਆਪਣੇ ਆਪ ਜੀਵਨ ਦਾ ਖਤਰਾ ਜ਼ਰੂਰ ਹੈ, ਉਹ ਦੁਖਿਆਰੇ ਜ਼ਰੂਰ ਨੇ, ਉਹ ਸਿਧਾਂਤ ਤੋਂ ਥਿੜਕੇ ਹੋਏ ਨੇ, ਪਰ ਪੰਥ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਪੰਥ ਦਾ ਬਾਲੀ ਪੰਥ ਦਾ ਮਾਲਕ ਤਾਂ ਉਹ ਗੁਰੂ ਹੈ। ਮਹਾਰਾਜ ਨੇ ਤਾਂ ਕਹਿ ਦਿੱਤਾ, ਮਹਾਰਾਜ ਕਹਿੰਦੇ ਆਪ ਸੁਣੇ ਨੇ ਪਿੱਛੇ ਬਚਨ, ਮਹਾਰਾਜ ਕਹਿੰਦੇ ਸਤਿਗੁਰੂ ਜੀ ਨੇ ਦੇਸ਼ ਦੇਸ਼ ਕੀ ਸੰਗਤ ਤਾਂ ਹੀ ਪੁੰਨ ਪਠਿਓ ਲਿਖ ਐਸੇ, ਪਾਂਚ ਭਜੰਗੀ ਤੇ ਅੰਮ੍ਰਿਤ ਜੋ ਸਕੈ ਸਿੱਖ ਸੁਖ ਲੈਸੇ, ਅੰਗ ਸੰਗ ਮੈਂ ਰਹੋ ਤਿਸੀ ਕੇ। ਉਹਨੂੰ ਕਿਵੇਂ ਕੋਈ ਉਹਦਾ ਕੁਝ ਵਿਗਾੜ ਦੇਵੇਗਾ, ਉਹਦਾ ਕਿਵੇਂ ਰੋਮ ਕੋਈ ਵਿੰਗਾ ਕਰ ਦੇਵੇਗਾ, ਉਹਦਾ ਕਿਵੇਂ ਕੋਈ ਬੁਰਾ ਕਰ ਲਵੇਗਾ। ਮਾਰੇ ਕਹਿੰਦੇ ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਨ ਮਹਾਨੇ। ਮਾਰੇ ਕਹਿੰਦੇ ਉਹਨੂੰ ਨਿਹਾਲ ਕਰਾਂਗਾ ਮੈਂ ਤਾਂ ਸਦਾ ਉਹਦੇ ਨਾਲ ਹਾਂ। ਜਿਹੜਾ ਗੁਰੂ ਦਾ ਬਣ ਜਾਊ ਭਾਈ, ਗੁਰੂ ਦਾ ਖਾਲਸਾ, ਗੁਰੂ ਸਦਾ ਉਹਦੇ ਅੰਗ ਸੰਗ ਹੈ। ਸਤਿਗੁਰੂ ਮਾਰੇ ਕਹਿੰਦੇ ਸੋ ਗੁਰ ਕਰੋ ਦੇ ਸੱਚ ਦ੍ਰਿੜਾਵੇ, ਉਸ ਗੁਰੂ ਨੂੰ ਧਾਰਨ ਕਰੋ ਜਿਹੜਾ ਸੱਚ ਦ੍ਰਿੜ ਕਰਾਉਂਦਾ ਹੈ।
ਕਥ ਕਥਾਵੇ ਸ਼ਬਦ ਮਿਲਾਵੇ,
ਅਕਥ ਪ੍ਰਭੂ ਦੀ ਕਥਾ ਕਥਨ ਕਰਦਾ ਕਰਾਉਂਦਾ ਹੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਾ ਕਹਾਣੀ, ਕਰਹਾ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ। ਜਿਹੜਾ ਅਕਥ ਕਥਾਵੇ ਸ਼ਬਦ ਮਿਲਾਵੇ ਗੁਰੂ ਦੇ ਸ਼ਬਦ ਰਾਹੀਂ, ਉਸ ਪ੍ਰਭੂ ਪਰਮਾਤਮਾ ਨਾਲ ਮਿਲਾ ਦਿੰਦਾ ਹੈ।
ਕੇ ਲੋਗ ਅਵਰ ਨਹੀਂ ਕਾਰਾ,
ਹਰੀ ਦੇ ਜਿਹੜੇ ਪਿਆਰੇ ਨੇ ਹਰੀ ਦੇ ਲੋਕ ਹਨ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਪ੍ਰਭੂ ਦੇ ਨਾਮ ਤੋਂ ਬਿਨਾਂ, ਉਹ ਪ੍ਰਭੂ ਦਾ ਨਾਮ ਹੀ ਜਪਦੇ ਹਨ।
ਸੱਚ ਠਾਕੁਰ ਸੱਚ ਪਿਆਰਾ,
ਉਹਨਾਂ ਨੂੰ ਜਿਹੜਾ ਪਿਆਰਾ ਪ੍ਰਭੂ ਪਰਮਾਤਮਾ ਹੈ ਸੱਚਾ ਮਾਲਕ, ਉਹ ਸੱਚਾ ਹੀ ਉਹਨਾਂ ਨੂੰ ਪਿਆਰਾ ਲੱਗਦਾ। ਸੱਚੋ ਠਾਕੁਰ ਉਹ ਸੱਚਾ ਪਰਮਾਤਮਾ, ਉਹਨਾਂ ਨੂੰ ਉਹੀ ਸੱਚਾ ਪਿਆਰਾ ਲੱਗਦਾ ਹੈ।
ਤਨ ਮਹਿ ਮਨੁਆ ਬਨ ਮਹਿ ਸੱਚਾ,
ਉਹ ਜਿਹੜਾ ਸਥੂਲ ਸਰੀਰ ਹੈ ਤਨ ਇਹਦੇ ਵਿੱਚ ਹੀ ਮਨ ਹੈ। ਪ੍ਰਭੂ ਦੇ ਪਿਆਰਿਆਂ ਨੇ ਮਨ ਮੈਂ ਸੱਚਾ, ਮਨ ਦੇ ਅੰਦਰ ਉਹ ਸੱਚੇ ਪ੍ਰਭੂ ਪਰਮਾਤਮਾ ਨੂੰ ਵਸਾਇਆ ਹੈ।
ਸੱਚਾ ਮਿਲ ਸੱਚੇ ਰਾਚਾ,
ਆਪ ਜਿਹੜੇ ਪ੍ਰਭੂ ਦੇ ਪਿਆਰੇ ਨੇ ਤਨ ਮੈਂ ਮਨੁਆ, ਮਨ ਹੈ ਤਾਂ ਤਨ ਸਥੂਲ ਦੇ ਅੰਦਰ ਸਰੀਰ ਦੇ ਅੰਦਰ ਹੀ ਆ ਨਾ, ਪਰ ਮਨ ਦੌੜਿਆ ਰਹਿੰਦਾ ਹੈ ਮਨ ਸਰੀਰ ਨੂੰ ਛੱਡ ਕੇ। ਜਿਹੜੇ ਪ੍ਰਭੂ ਦੇ ਪਿਆਰੇ ਨੇ ਤਨ ਮੈਂ ਮਨੁਆ, ਉਹ ਤਨ ਵਿੱਚ ਟਿਕਾ ਕੇ ਰੱਖਦੇ ਨੇ, ਗੁਰਸ਼ਬਦੀ ਇਹੋ ਮਨ ਹੋੜੀਆ ਨੂੰ ਟਿਕਾ ਕੇ ਰੱਖਦੇ ਨੇ, ਤੇ ਮਨ ਵਿੱਚ ਮਨ ਮੈਂ ਸੱਚਾ ਸੱਚੇ ਨੂੰ ਧਾਰ ਕੇ ਰੱਖਦੇ ਨੇ। ਸੋ ਸੱਚਾ ਮਿਲ ਸੱਚੇ ਰਾਚਾ, ਐਸਾ ਜਿਹੜਾ ਸੱਚ 'ਚ ਜੁੜਿਆ ਹੋਇਆ ਹੈ ਉਹ ਸੱਚੇ ਪ੍ਰਭੂ ਪਰਮਾਤਮਾ ਵਿੱਚ ਹੀ ਰਚ ਵਿੱਚ ਜਾਂਦਾ ਹੈ।
ਸੇਵਕ ਪ੍ਰਭ ਕੈ ਲਾਗੈ ਪਾਏ,
ਸੇਵਕ ਪ੍ਰਭ ਕੈ ਲਾਗੈ ਪਾਏ, ਉਹ ਕਿਸੇ ਜਣੇ ਕਣੇ ਦੇ ਪੈਰੀ ਨਹੀਂ ਲੱਗਦਾ। ਜਿਹੜਾ ਪ੍ਰਭੂ ਦਾ ਸੇਵਕ ਆ ਉਹ ਪ੍ਰਭੂ ਪਰਮਾਤਮਾ ਦੇ ਚਰਨੀ ਲੱਗਦਾ ਹੈ, ਉਹ ਕਿਸੇ ਮਨੁੱਖਾਂ ਦੇ ਪੈਰੀ ਨਹੀਂ ਲੱਗਦਾ, ਕਿਸੇ ਹੋਰਾਂ ਦੇ ਚਰਨਾਂ ਨਾਲ ਨਹੀਂ ਜੁੜਦਾ, ਉਹ ਪ੍ਰਭੂ ਪਰਮਾਤਮਾ ਦੇ ਚਰਨੀ ਲੱਗਦਾ ਹੈ।
ਸਤਿਗੁਰ ਪੂਰਾ ਮਿਲਾ ਮਿਲਾ,
ਉਹਨਾਂ ਨੂੰ ਪੂਰਾ ਸਤਿਗੁਰੂ ਆਪਣੇ ਰਾਹੀਂ ਪ੍ਰਭੂ ਪਰਮਾਤਮਾ ਨਾਲ ਮਿਲਾ ਲੈਂਦਾ ਹੈ। ਉਹਨਾਂ ਲਈ ਫਿਰ ਕਿਹਾ ਜਾਂਦਾ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ ਨਾ, ਗੁਰਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਜੇ ਜਾਈਏ ਤਹਾਂ ਸੁਹੇਲੇ, ਉਹ ਜਿੱਥੇ ਜਾਂਦੇ ਨੇ ਸਦਾ ਹੀ ਸੁਖੀ ਹਨ।
ਆਪ ਦਿਖਾਵੇ ਆਪੇ ਦੇਖੇ,
ਆਪ ਹੀ ਪ੍ਰਭੂ ਗੁਰੂ ਰੂਪ ਹੋ ਕੇ ਸੱਚਾ ਮਾਰਗ ਦਿਖਾਉਂਦਾ ਹੈ, ਆਪ ਹੀ ਜਗਿਆਸੂ ਰੂਪ ਹੋ ਕਰਕੇ ਵੇਖਦਾ ਹੈ।
ਹਾਠ ਨਾ ਭਤੀਜਾ ਨਾ ਬਹੁ ਭੇਖਾ,
ਪ੍ਰਭੂ ਪਰਮਾਤਮਾ ਕਿਸੇ ਹਾਠ ਕਰਮਾਂ ਦੇ ਨਾਲ ਨਹੀਂ ਭਤੀਜਣ ਵਾਲਾ। ਧੋਣੀਆਂ ਧੋਣੀਆਂ ਪੁੱਠੇ ਲਟਕਣੇ ਜਲ ਧਾਰੇ ਕਰਨੇ, ਜੇ ਕਰਮਾਂ ਨਾਲ ਨਹੀਂ ਉਹ ਭਤੀਜਣ ਵਾਲਾ। ਨਾ ਬਹੁ ਭੇਖਾ ਦਿਖਾਵੇ ਦਾ ਭੇਖ ਧਾਰਨ ਨਾਲ ਵੀ ਨਹੀਂ, ਕਿਉਂਕਿ ਭੇਖੀ ਪ੍ਰਭੂ ਨਾ ਲੱਭੇ ਬਿਨ ਸੱਚੀ ਸਿੱਖੰ। ਬਿਨਾਂ ਸੱਚਾ ਗੁਰ ਉਪਦੇਸ਼ ਧਾਰੇ ਤੋਂ ਬਿਨਾਂ ਨਹੀਂ ਉਹਦੀ ਪ੍ਰਸੰਨਤਾ ਹੋਣੀ ਨਾ। ਮਹਾਰਾਜ ਕਹਿੰਦੇ ਹੱਠ ਨਾ ਭਤੀਜਾ ਨਾ ਉਹ ਭੇਖਾ, ਭੇਖਾਂ ਦੇ ਨਾਲ ਬਣੀ। ਇੱਥੋਂ ਤੱਕ ਵੀ ਕਹਿ ਦਿੱਤਾ, ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸ ਕੀਰ, ਅੰਤ ਕਾਲ ਕਾਤੀ ਕੱਟੇ ਕਾਟਿਓ ਬਾਸ ਨਰਕਮੋ ਲੀਨ। ਭੇਖਾਂ ਨੂੰ ਤਾਂ ਐਸਾ ਹੈ, ਭੇਖ ਵਾਲੇ ਨੂੰ ਕਿਹਾ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ, ਉਹ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ। ਭੇਖ ਦਾ ਖੰਡਨ ਹੈ, ਚਿੱਟੇ ਜਿਣ ਕੇ ਕੱਪੜੇ ਮੈਲੇ ਚਿੱਤ ਕਠੋਰ, ਸੱਪੈ ਦੁੱਧ ਪਿਆਈਏ ਅੰਦਰ ਵਿਸ ਨਕੋਰ। ਭੇਖ ਨਹੀਂ ਧਾਰਨਾ, ਗੁਰੂ ਦੀ ਰਹਿਤ ਧਾਰਨੀ ਆ, ਗੁਰੂ ਦੇ ਬਾਣੇ ਬਾਣੀ ਦੇ ਧਾਰਨੀ ਬਣਨਾ, ਦਿਖਾਵਾ ਨਹੀਂ। ਐਸਾ ਜੀਵਨ ਹੋਵੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੇ ਨਿਹੁ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹੇ। ਐਸੀ ਅਵਸਥਾ ਗੁਰੂ ਕੇ ਪਿਆਰੇ ਦੀ ਬਣ ਜਾਂਦੀ ਹੈ। ਹੱਠ ਨਾ ਭਤੀਜਾ ਨਾ ਬਹੁ ਭੇਖਾ, ਭੇਖਾਂ ਕਰਕੇ ਨਹੀਂ ਲੱਭਦਾ।
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਜਿਸ ਮਾਲਕ ਨੇ ਸਰੀਰਾਂ ਰੂਪ ਭਾਂਡੇ ਘੜ ਕੇ ਹਿਰਦੇ ਦੇ ਅੰਦਰ ਆਪਣੇ ਪਿਆਰਾਂ ਦੇ ਨਾਮ ਅੰਮ੍ਰਿਤ ਪਾਇਆ ਹੈ।
ਪ੍ਰੇਮ ਭਗਤ ਬ੍ਰਹਮਨ ਪਤੀ ਆਇਆ,
ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਬਈ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦਾ ਮਨ ਇਸ ਤਰ੍ਹਾਂ ਉਸ ਕਰਤੇ ਤੇ ਪੂਰਨ ਟਿਕ ਜਾਂਦਾ ਹੈ, ਪ੍ਰਭੂ ਦਾ ਮਨ ਵੀ ਉਹਨਾਂ ਤੇ ਪ੍ਰਸੰਨ ਹੁੰਦਾ ਹੈ।
ਪੜ ਭੁੱਲੇ ਚੋਟਾਂ ਖਾਹੇ,
ਗੁਰੂ ਦੇ ਸਿਧਾਂਤ ਤੋਂ ਥਿੜਕੇ ਕੱਲੇ ਸ਼ਾਸਤਰਾਂ ਦੀ ਪੜ੍ਹਾਈ ਨੂੰ ਮੂਹਰੇ ਰੱਖਣ ਵਾਲੇ ਚੁੰਚ ਗਿਆਨੀ ਜਿਹੜੇ ਨੇ, ਉਹ ਪੜ੍ਹ ਪੜ੍ਹ ਕਰਕੇ ਇਸ ਤਰ੍ਹਾਂ ਪੜ੍ਹਾਈ ਦਾ ਮਾਣ ਕਰ ਕਰਕੇ ਇਸ ਤਰ੍ਹਾਂ ਉਹ ਸੱਚੇ ਸਿਧਾਂਤ ਤੋਂ ਭੁੱਲੇ ਭਟਕੇ ਹੋਏ ਚੋਟਾਂ ਖਾਂਦੇ ਹਨ। ਕਿਉਂਕਿ ਸਤਿਗੁਰੂ ਜੀ ਨੇ ਤਦ ਹੀ ਕਹਿ ਦਿੱਤਾ ਹੈ ਬਾਣੀ ਦੇ ਅੰਦਰ, ਕਿਆ ਪੜ੍ਹੀਆ ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਉਹ ਤਾਂ ਐਸਾ ਵੀ ਕਹਿ ਦਿੱਤਾ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਵਧ ਵਾਧੇ। ਇਸ ਵਾਸਤੇ ਹਜ਼ੂਰ ਕਹਿੰਦੇ ਪੜ੍ਹ ਪੜ੍ਹ ਭੁੱਲੇ ਚੋਟਾਂ ਖਾਏ, ਚੋਟਾਂ ਖਾਂਦੇ ਹਨ।
ਬਹੁਤ ਸਿਆਣਪ ਆਵੇ ਜਾਹੇ,
ਕੱਲੇ ਸ਼ਾਸਤਰਾਂ ਦੀ ਸਿਆਣਪ ਧਾਰਨ ਵਾਲੇ ਸਿਧਾਂਤ ਤੋਂ ਥਿੜਕੇ ਭਾਵਨਾ ਤੋਂ ਹੀਣੇ ਜਿਹੜੇ ਨੇ, ਉਹ ਆਉਂਦੇ ਜਾਂਦੇ ਰਹਿੰਦੇ ਨੇ ਜੂਨਾਂ ਚ।
ਨਾਮ ਜਪੇ ਭਾ ਭੋਜਨ ਖਾਏ,
ਜਿਹੜੇ ਗੁਰੂ ਦੇ ਸਨਮੁਖ ਹਨ ਉਹ ਨਾਮ ਜਪਦੇ ਨੇ, ਪ੍ਰਭੂ ਦਾ ਭੈ ਧਾਰਨ ਰੂਪੀ ਭੋਜਨ ਖਾਂਦੇ ਹਨ।
ਗੁਰਮੁਖ ਸੇਵਕ ਰਹੇ ਸਮਾਏ,
ਐਸੇ ਗੁਰਮੁਖ ਗੁਰੂ ਦੇ ਜਿਹੜੇ ਸੇਵਕ ਨੇ ਉਹ ਸੱਚੇ ਚ ਸਮਾ ਰਹਿੰਦੇ ਹਨ।
ਪੂਜ ਸਿਲਾ ਤੀਰਥ ਬਨਵਾਸਾ,
ਸਿਲਾ ਪੱਥਰਾਂ ਦੀਆਂ ਮੂਰਤੀਆਂ ਨੂੰ ਪੂਜਦੇ ਨੇ, ਤੀਰਥਾਂ ਤੇ ਇਸ਼ਨਾਨ ਕਰਦੇ ਫਿਰਦੇ ਨੇ, ਬਣਾ ਚ ਵਾਸ ਕਰ ਲੈਂਦੇ ਹਨ। ਭਰਮ ਦੇ ਡੋਲਦੇ ਫਿਰਦੇ ਨੇ, ਐਵੇਂ ਉਦਾਸ ਹੋਏ ਹੋਏ ਸੰਸਾਰ ਵੱਲੋਂ ਭਟਕਦੇ ਫਿਰਦੇ ਹਨ।
ਮੈਲੇ ਸੂਚਾ ਕਿਉਂ ਹੋਏ,
ਜਦ ਕਿ ਮਨ ਮੈਲਾ ਵਿਕਾਰਾਂ ਦੇ ਨਾਲ, ਉਹ ਬਾਹਰਲੇ ਤੀਰਥਾਂ ਤੇ ਨਹਾਉਣ ਨਾਲ ਕਿਵੇਂ ਸੁੱਚਾ ਹੋ ਜੂਗਾ ਮਨ? ਇਸ ਤਰ੍ਹਾਂ ਨਹੀਂ ਹੋਣਾ ਸੁੱਚਾ।
ਸਾਚ ਮਿਲੈ ਪਾਵੇ ਪਤ ਸੋਏ,
ਤਾਂ ਸੁੱਚਾ ਹੋਵੇਗਾ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਸਾਚ ਮਿਲੈ ਪਾਵੈ ਪਤ ਸੋਏ, ਜਿਹਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਆ, ਸੱਚਾ ਨਾਮ ਜਪਦਾ ਉਹੀ ਪਤ ਪ੍ਰਾਪਤ ਕਰਦਾ, ਉਹੀ ਪਤ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ।
ਚਾਰਾਂ ਵਿਚਾਰ ਸਰੀਰ,
ਐਸੇ ਜਿਹੜੇ ਗੁਰਮੁਖ ਨੇ ਉਹ ਆਪਣੇ ਸਰੀਰ ਦੇ ਅੰਦਰ ਸ਼ੁਭ ਕਰਤੱਬ, ਐਸੀ ਸ਼ੁਭ ਵਿਚਾਰ ਦੁਆਰਾ ਸ੍ਰੇਸ਼ਟ ਆਚਾਰ ਕਰਤੱਬ ਧਾਰਨ ਕਰ ਲੈਂਦੇ ਹਨ।
ਆਦ ਜੁਗਾਦ ਸਹਿਜ ਮਨ ਧੀਰ,
ਉਹ ਸਦਾ ਸਦਾ ਹੀ ਸਹਿਜ ਆਤਮਕ ਅਡੋਲਤਾ ਦੀ ਅਵਸਥਾ ਧਾਰਨ ਕਰਕੇ ਮਨ ਦੇ ਅੰਦਰ ਧੀਰਜ ਪ੍ਰਾਪਤ ਕਰਦੇ ਹਨ।
ਪੰਕਜ ਮੈਂ ਕੋਟ ਉਧਾਰੇ,
ਭਾਈ ਗੁਰੂ ਐਸਾ ਸਮਰੱਥ ਹੈ ਪੂਰਨ, ਉਹ ਤਾਂ ਅੱਖ ਦੇ ਫਰਕਣ ਜਿੰਨੇ ਸਮੇਂ ਦੇ ਅੰਦਰ ਨਾ, ਨੇਤਰ ਕਮਲ ਦੇ ਫਰਕਣ ਜਿੰਨੇ ਸਮੇਂ ਦੇ ਅੰਦਰ ਕਰੋੜਾਂ ਨੂੰ ਤਾਰ ਦਿੰਦਾ ਹੈ।
ਪਰ ਕਿਰਪਾ ਗੁਰ ਮੇਲ ਪਿਆਰੇ,
ਜਿਹੜਾ ਗੁਰੂ ਕਰੋੜਾਂ ਨੂੰ ਅੱਖ ਦੇ ਪਲ ਪੰਕਜ ਨੇਤਰ ਕਮਲ ਦੇ ਫਰਕਣ ਜਿੰਨੇ ਸਮੇਂ ਚ ਕਰੋੜਾਂ ਦਾ ਉਧਾਰ ਕਰਨ ਵਾਲਾ ਨਾ ਜਿਹੜਾ ਗੁਰੂ, ਹੇ ਮਾਲਕ ਕਿਰਪਾ ਕਰ ਕਰ ਕਿਰਪਾ ਗੁਰ ਮੇਲ ਪਿਆਰੇ, ਐਸੇ ਪੂਰਨ ਗੁਰੂ ਦਾ ਮਿਲਾਪ ਸਾਨੂੰ ਬਖਸ਼ ਦਿਓ। ਜਿਹੜੇ ਨਹੀਂ ਗੁਰੂ ਨਾਲ ਜੁੜੇ ਨਾ ਹੁਣ ਤੱਕ, ਉਹ ਗੁਰੂ ਅੱਗੇ ਅਰਦਾਸਾਂ ਕਰਨ, ਪ੍ਰਭੂ ਅੱਗੇ ਪਰਮਾਤਮਾ, ਕਿਸੇ ਕੱਚੇ ਗੁਰੂ ਦੇ ਅੱਗੇ ਨਾ ਸਾਨੂੰ ਇਸ ਤਰ੍ਹਾਂ ਉਹਦੇ ਜਾਲ ਚ ਨਾ ਫਸਾ ਦੇ। ਕਿਰਪਾ ਕਰਕੇ ਪੂਰਨ ਗੁਰੂ ਕਰ ਕਿਰਪਾ, ਗੁਰਮੇਲ ਪਿਆਰੇ ਐਸਾ ਪੂਰਨ ਗੁਰੂ ਦਾ ਮਿਲਾਪ ਸਾਨੂੰ ਬਖਸ਼ ਦਿਓ।
ਆਗੇ ਪ੍ਰਭ ਤੁਧ ਸਾਲਾਹੇ,
ਪ੍ਰਭੂ ਵਾਹਿਗੁਰੂ ਜੀ ਤੇਰੀ ਸਿਫਤ ਮੈਂ ਕਿਹਦੇ ਅੱਗੇ ਕਰਾਂ, ਤੂੰ ਐਸਾ ਹੀ ਮਾਲਕ ਹੈ, ਬੇਅੰਤ ਹੈ।
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਮੈਨੂੰ ਤਾਂ ਤੈਥੋਂ ਬਿਨਾਂ ਹੋਰ ਕੋਈ ਤੇਰੇ ਜੈਸਾ ਦਿਸਦਾ ਹੀ ਕੋਈ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ।
ਜੋ ਤੁਧ ਭਾਵੇ ਤੂੰ ਰਾਖ ਰਜਾਏ,
ਮਾਲਕ ਕਿਰਪਾ ਕਰ ਆਪਣੀ ਰਜਾ ਚ ਰੱਖ ਸਾਨੂੰ, ਜਿਵੇਂ ਤੈਨੂੰ ਭਾਉਂਦਾ ਜਿਉਂ ਭਾਵੈ ਤਿਉਂ ਰਾਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹੇ ਮਾਲਕ ਤੇਰੀ ਸ਼ਰਨ ਚ ਆਏ ਆਪਣੀ ਰਜਾ ਚ ਰੱਖ।
ਨਾਨਕ ਸਹਿਜ ਪਾਏ ਗੁਣ ਗਾਏ,
ਸ਼ਬਦ ਦੀ ਸੰਪੂਰਨਤਾ ਕਰਦਿਆਂ ਅਖੀਰਲੀ ਪਾਵਨ ਪੰਗਤੀ ਚ ਹਜ਼ੂਰ ਕਿਰਪਾ ਕਰਦੇ ਨੇ। ਨਾਨਕ ਸਹਿਜ ਪਾਏ ਗੁਣ ਗਾਏ, ਹਜ਼ੂਰ ਕਿਰਪਾ ਕਰਦੇ ਨੇ, ਸਤਿਗੁਰੂ ਫਰਮਾਉਂਦੇ ਨੇ ਮਾਲਕ ਕਿਰਪਾ ਕਰ, ਅਸੀਂ ਸਹਿਜ ਅਵਸਥਾ ਚ ਟਿਕ ਕੇ ਭਾਏ ਪ੍ਰੇਮ ਦੇ ਨਾਲ ਤੇਰੇ ਗੁਣ ਗਾਏ, ਗੁਣ ਗਾਉਂਦੇ ਰਹੀਏ। ਉਹ ਅਵਸਥਾ ਬਣ ਜਾਵੇ ਹਰਕਾ ਬਲੋਬ ਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਉਹ ਅਵਸਥਾ ਜੋ ਸਹਿਜ ਸਹਿਜ ਗੁਣ ਰਵੈ ਕਵੀਰਾ, ਗੁਰੂ ਨਾਨਕ ਦਾ ਇਹੋ ਹੀ ਮਾਰਗ ਹੈ। ਹਰ ਰੋਜ਼ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਨਿਤਨੇਮ ਦੀਆਂ ਬਾਣੀਆਂ ਦੇ ਜਾਪ ਵਿੱਚ ਜੁੜਨਾ, ਫਿਰ ਦਿਨੇ ਧਰਮ ਦੀ ਕਿਰਤ ਕਰਨੀ, ਬਾਣੀ ਪੜ੍ਹਦੇ ਰਹਿਣਾ, ਇਹ ਸਹਿਜ ਮਾਰਗ ਹੈ। ਇਸ ਤਰ੍ਹਾਂ ਸਹਿਜੇ ਸਹਿਜੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਿਰਤ ਕਰਦੇ ਰਹਿਣਾ। ਨਾਨਕ ਸਹਿਜ ਪਾਏ ਗੁਣ ਗਾਏ, ਐਸਾ ਹੀ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ। ਜੋ ਅੱਜ ਦੇ ਮੁੱਖ ਵਾਕ ਦੀ ਵਿਚਾਰ ਸੁਣੀਏ, ਹਿਰਦੇ 'ਚ ਥਾਂ ਦੇਈਏ, ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਬਖਸ਼ ਲਵੇ। ਆਪ ਸੰਗਤ ਨੇ ਖਿਮਾ ਕਰ ਦੇਣੀ, ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਵਣਾ, ਭੁੱਲਾਂ ਦੀ ਖਿਮਾ। ਉਹ ਅਖੀਰਲੀਆਂ ਪੰਗਤੀਆਂ ਇੱਕ ਵਾਰ ਸਾਰੇ ਰਲ ਮਿਲ ਕੇ ਪੜ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਜੀ। ਕਿਸ ਆਗੈ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ, ਜਿਉਂ ਤੁਧ ਭਾਵੈ ਤਿਉਂ ਰਾਖ ਰਜਾਈ। ਨਾਨਕ ਸਹਿਜ ਭਾਈ ਗੁਣ ਗਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।